ਇਮ ਪਰਖਤ ਸਿੱਖਣ ਵਾਲੇ ਸੋ ਦਿਨ ਦੀ ਉਹ ਬਿਤਾਏ ਸ੍ਰੀ ਗੁਜਰੀ ਟਿਗ ਦੱਸ ਗਏ ਗੁਰ ਜਸ ਕਯੋ ਸੁਣਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਅੰਤਰਯਾਮੀ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ 'ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਜੁੜ ਕੇ ਇਕੱਤਰ ਹੋ ਕੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕੇਸਗੜ੍ਹ ਸਾਹਿਬ ਦੀ ਤਖ਼ਤ ਦੀ ਧਰਤੀ ਤੇ ਸੰਗਤ ਦੀ ਪਰਖ ਕਰ ਰਹੇ ਨੇ। 80,000 ਦੇ ਇਕੱਠ ਵਿੱਚ ਸਤਿਗੁਰੂ ਜੀ ਨੇ ਸਿੱਖਾਂ ਦੇ ਸਿਰ ਦੀ ਮੰਗ ਕੀਤੀ ਹੈ। ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਦਇਆ ਰਾਮ ਜੀ ਨੇ ਆਪਣਾ ਸੀਸ ਭੇਟ ਕੀਤਾ। ਹਸਤਨਾਪੁਰ ਤੋਂ ਭਾਈ ਸਾਹਿਬ ਭਾਈ ਧਰਮਦਾਸ ਜੀ ਧਰਮ ਚੰਦ ਜੀ ਤਿਨ੍ਹਾਂ ਨੇ ਆਪਣਾ ਸੀਸ ਭੇਟ ਕੀਤਾ ਹੈ। ਫਿਰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪੰਜਾਂ ਸਿੱਖਾਂ ਨੇ ਵਾਰੋ ਵੇਰੀ ਆਪਣੇ ਸੀਸ ਗੁਰੂ ਕਲਗੀਧਰ ਨੂੰ ਭੇਟ ਕੀਤੇ ਹਨ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦਾ ਐਸਾ ਕੌਤਕ ਵੇਖ ਕੇ ਜਿਹੜੇ ਕੱਚੇ ਪਿੱਲੇ ਸਨ ਉਹ ਭਰਮ ਗਏ। ਮਸੰਦਾ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਗੁਰੂ ਜੀ ਨੂੰ ਚੰਡੀ ਪੁੱਠੀ ਪੈ ਗਈ ਹੈ, ਉਹ ਸਿੱਖਾਂ ਦੇ ਸਿਰ ਵੱਢ ਰਹੇ ਨੇ, ਕੱਟ ਰਹੇ ਨੇ। ਹੁਣ ਤੁਹਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਕਮਰੇ ਵਿੱਚ ਬੰਦ ਕਰਕੇ ਬਾਹਰ ਸਿਪਾਹੀਆਂ ਦਾ ਪਹਿਰਾ ਲਾ ਦੇਣਾ ਚਾਹੀਦਾ ਹੈ ਔਰ ਉਹਨਾਂ ਦੀ ਜਗ੍ਹਾ 'ਤੇ ਉਹਨਾਂ ਦੀ ਥਾਂ 'ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਉਣਾ ਚਾਹੀਦਾ ਸੰਗਤ ਦੇ ਪੂਜਣ ਵਾਸਤੇ। ਮਾਤਾ ਗੁਜਰੀ ਜੀ ਨੂੰ ਆ ਕੇ ਮਸੰਦਾ ਨੇ ਇਸ ਤਰ੍ਹਾਂ ਦੇ ਬੋਲ ਤੱਕ ਬੋਲ ਦਿੱਤੇ। ਕਈ ਉੱਥੋਂ ਖਿਸਕਣੇ ਸ਼ੁਰੂ ਹੋ ਗਏ, ਕਈਆਂ ਨੂੰ ਸਮਝ ਨਹੀਂ ਆ ਰਹੀ ਕਿ ਸਤਿਗੁਰੂ ਜੀ ਇਹ ਕੀ ਚੋਜ ਵਰਤਾ ਰਹੇ ਨੇ, ਕੀ ਕੌਤਕ ਵਰਤਾ ਰਹੇ ਨੇ ਕਿ ਜਦੋਂ ਪੰਜਾਂ ਸਿੱਖਾਂ ਦੇ ਸਿਰ ਲੈ ਲਏ ਤੇ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੰਬੂ ਦੇ ਵਿੱਚੋਂ ਪੰਜਾਂ ਨੂੰ ਆਪਣੇ ਨਾਲ ਲੈ ਕੇ ਬਾਹਰ ਨਿਕਲੇ ਤੇ ਵੇਖਣ ਵਾਲੀ ਸੰਗਤ ਹੈਰਾਨ ਹੋ ਗਈ ਕਿ ਇਹਨਾਂ ਦੇ ਸੀਸ ਸਤਿਗੁਰਾਂ ਕੱਟ ਦਿੱਤੇ ਸੀ, ਦੁਬਾਰਾ ਇਹਨਾਂ ਨੂੰ ਸੁਰਜੀਤ ਸਤਿਗੁਰਾਂ ਨੇ ਕਰ ਦਿੱਤਾ, ਇਹ ਤਾਂ ਸਤਿਗੁਰੂ ਜੀ ਪਰਖ ਰਹੇ ਸੀ ਸਾਰੀ ਸੰਗਤ ਨੂੰ। ਤੋ ਕਲਗੀਧਰ ਜੀ ਨੇ ਬਚਨ ਕੀਤਾ, ਸੰਗਤ ਜੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੀ ਪਰਖ ਕੀਤੀ ਤੇ ਭਾਈ ਲਹਿਣਾ ਜੀ ਨੇ ਸਿੱਖੀ ਨੂੰ ਨਿਭਾਇਆ, ਤੈਸੇ ਅੱਜ ਅਸੀਂ ਸਿੱਖੀ ਦੀ ਪਰਖ ਕੀਤੀ ਤੇ ਸਾਡੇ ਪੰਜੇ ਸਿੱਖ ਸਿੱਖੀ ਨੂੰ ਰੱਖਣ ਵਾਲੇ ਹਨ। ਤੋ ਸਾਰੀ ਸੰਗਤ ਨੇ ਇਹਨਾਂ ਪੰਜਾਂ ਸਿੱਖਾਂ ਨੂੰ ਪੰਜਾਂ ਪਿਆਰਿਆਂ ਨੂੰ ਆ ਕੇ ਨਮਸਕਾਰਾਂ ਕੀਤੀਆਂ ਔਰ ਆਖਿਆ, ਧੰਨਵਾਦ ਹੈ ਆਪ ਜੀ ਦੇ ਕਿ ਤੁਸੀਂ ਗੁਰੂ ਕੀ ਸਿੱਖੀ ਰੱਖ ਲਈ ਹੈ, ਸਾਡੀ ਸਾਰੀ ਸਿੱਖੀ ਦੀ ਲਾਜ ਤੁਸੀਂ ਰੱਖ ਲਈ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੋਜ ਵਰਤਾਇਆ ਹੈ। ਆਓ, ਜਿਵੇਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਸੰਚਾਰ ਕਰ ਰਹੇ ਨੇ, ਅੰਮ੍ਰਿਤ ਛਕਾਉਣ ਦੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਨਾਲ ਮਨ ਜੋੜੀਏ ਔਰ ਇਸ ਕਥਾ ਨੂੰ ਸੁਣਦਿਆਂ ਸੁਣਦਿਆਂ ਜਿਹਨਾਂ ਗੁਰਮੁਖਾਂ ਨੇ ਹਾਲੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਜਿਹੜੇ ਖੰਡੇ ਬਾਟੇ ਦੀ ਪੌਲ ਹਾਲੇ ਛੱਕ ਕੇ ਸਿੰਘ ਨਹੀਂ ਸਜੇ, ਉਹਨਾਂ ਨੂੰ ਬੇਨਤੀ ਹੈ ਕਿ ਇਸ ਕਥਾ ਨੂੰ ਸਰਵਣ ਕਰਦਿਆਂ ਕਰਦਿਆਂ ਆਪਣੀਆਂ ਮਨ ਬਿਰਤੀਆਂ ਬਣਾਓ ਔਰ ਖੰਡੇ ਬਾਟੇ ਦੀ ਪੌਲ ਛੱਕ ਕੇ ਸਿੰਘ ਸਜੋ, ਗੁਰੂ ਦੇ ਜਹਾਜ਼ 'ਤੇ ਸਵਾਰ ਹੋਵੋ, ਕਿਉਂਕਿ ਜੇ ਅੰਮ੍ਰਿਤ ਛਕਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ ਜ਼ਰੂਰੀ ਹੈ ਤੇ ਸਾਡੇ ਸਾਰਿਆਂ ਵਾਸਤੇ ਵੀ ਜ਼ਰੂਰੀ ਬਣਦਾ ਹੈ। ਇਸ ਕਰਕੇ ਇਸ ਕਥਾ ਨੂੰ ਸੁਣਦਿਆਂ ਇਹਦੇ ਤੇ ਅਮਲ ਵੀ ਕਰੋ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕਲਗੀਧਰ ਦੇ ਚਰਨਾਂ ਨਾਲ ਸੁਰਤੀਆਂ ਜੋੜਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇਮ ਪਰਕਤ ਸਿੱਕਨ ਬਲੇ ਸੋ ਦਿਨ ਦਿਓ ਬਿਤਾਏ।
ਪਹਿਲੇ ਦਿਨ ਸਤਿਗੁਰੂ ਕਲਗੀਧਰ ਜੀ ਨੇ ਸਿੱਖਾਂ ਦੀ ਪਰਖ ਕਰਦਿਆਂ ਸਾਰਾ ਦਿਨ ਬਤੀਤ ਕਰ ਦਿੱਤਾ। ਸਾਰੇ ਸਿੱਖਾਂ ਦੀ ਪਰਖ ਕਰਦਿਆਂ ਪੰਜ ਸਿੱਖ ਮਹਾਰਾਜ ਜੀ ਨੇ ਵਿੱਚੋਂ ਚੁਣੇ ਹਨ। ਇਹ ਦਿਨ ਪਹਿਲਾ ਦਿਨ ਸਤਿਗੁਰੂ ਜੀ ਨੇ ਇਸ ਪ੍ਰਕਾਰ ਨਾਲ ਬਤੀਤ ਕੀਤਾ ਹੈ।
ਸ੍ਰੀ ਗੁਜਰੀ ਟਿਗ ਦਾਸ ਗੇ ਗੁਰ ਜਸ ਕਹਿਓ ਸੁਣਾਏ।
ਮਾਤਾ ਗੁਜਰੀ ਜੀ ਨੇ ਸੇਵਾਦਾਰ ਭੇਜੇ ਸਨ ਕਿ ਤੁਸੀਂ ਜਾ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਵਿੱਚ ਜਾ ਕੇ ਵੇਖੋ ਕਿ ਗੁਰੂ ਜੀ ਕੀ ਕਰ ਰਹੇ ਨੇ। ਤੇ ਉਹ ਸੇਵਾਦਾਰ ਵੇਖ ਕੇ ਵਾਪਸ ਮਾਤਾ ਜੀ ਕੋਲ ਆਏ। ਮਾਤਾ ਜੀ ਨੂੰ ਆ ਕੇ ਉਹਨਾਂ ਸੇਵਾਦਾਰਾਂ ਨੇ ਸਭ ਕੁਝ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖਾਂ ਦੀ ਪਰਖ ਕਰ ਰਹੇ ਸਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਕਰਦਿਆਂ ਹੋਇਆਂ ਬੋਲੇ ਹਨ।
ਜੋ ਪਈ ਮੈਂ ਪਰਖੇ ਗੁਰ ਕਰਮ ਭਲੇਰੇ।
ਉਸ ਵੇਲੇ ਉਹ ਸਿੱਖ ਆ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ, ਮਾਤਾ ਜੀ ਜਿਹੜੇ ਕੂੜੇ ਤੇ ਕੱਚੇ ਮਸੰਦ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਭਲੇ ਕਰਮਾਂ ਦੀ ਪਰਖ ਨਹੀਂ ਕੀਤੀ।
ਜੈ ਕੈ ਨਿੰਦਾ ਕੀਨ ਘਨੇਰੇ।
ਉਹਨਾਂ ਮਸੰਦਾਂ ਨੇ ਪਾਪੀਆਂ ਨੇ ਸਤਿਗੁਰਾਂ ਦੇ ਕੀਤੇ ਇਹਨਾਂ ਭਲੇ ਕਰਮਾਂ ਦੀ ਪਰਖ ਨਾ ਕਰਦਿਆਂ ਸਤਿਗੁਰਾਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਰਖਣ ਕਰੇ ਸਿੱਖ ਸਮਦਾਏ।
ਤਾਂ ਸਤਿਗੁਰਾਂ ਦੀ ਆਪਣੀ ਖੇਡ ਸੀ ਗੁਰੂ ਕਲਗੀਧਰ। ਗੁਰੂ ਸਾਹਿਬ ਜੀ ਤਾਂ ਆਪਣੇ ਸਾਰੇ ਸਿੱਖਾਂ ਦੀ ਪਰਖ ਕਰ ਰਹੇ ਸਨ, ਉਹ ਤਾਂ ਆਪਣੇ ਸਿੱਖਾਂ ਨੂੰ ਪਰਖ ਰਹੇ ਸਨ।
ਅਬ ਚਾਹਤੇ ਪੰਥ ਉਪਾਏ।
ਮਾਤਾ ਜੀ ਸਿੱਖਾਂ ਦੀ ਪਰਖ ਕਰਕੇ ਹੁਣ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਸਾਜਣਾ ਚਾਹੁੰਦੇ ਨੇ, ਪੰਥ ਬਣਾਉਣਾ ਚਾਹੁੰਦੇ ਨੇ, ਨਵਾਂ ਪੰਥ ਸਾਜਣਾ ਚਾਹੁੰਦੇ ਨੇ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲਾ ਹੋਵੇਗਾ।
ਕੂਰੇ ਭਾਖੇ ਕਰੋਲ ਸੁਭਾਓ।
ਜਿਹੜੇ ਝੂਠੇ ਮਸੰਦ ਨੇ, ਕੱਚੇ ਪਿੱਲੇ ਹਨ, ਕੱਚੀਆਂ ਬਿਰਤੀਆਂ ਰੱਖਣ ਵਾਲੇ ਹਨ, ਝੂਠੇ ਨੇ, ਕੱਚੇ ਨੇ, ਉਹ ਸਤਿਗੁਰੂ ਜੀ ਨੂੰ ਕਹਿੰਦੇ ਕਿ ਗੁਰੂ ਸਾਹਿਬ ਦਾ ਸੁਭਾਅ ਕਰੂਰ ਹੈ ਕਿ ਗੁਰੂ ਸਾਹਿਬ ਜੀ ਦਾ ਬੜਾ ਸੁਭਾਅ ਭਿਆਨਕ ਹੋ ਚੁੱਕਾ ਹੈ, ਪਰ ਉਹਨਾਂ ਨੂੰ ਸਤਿਗੁਰਾਂ ਦੇ ਦਿਆਲੂ ਸੁਭਾਅ ਨੂੰ ਨਹੀਂ ਜਾਣਿਆ, ਮਹਾਰਾਜ ਜੀ ਦਾ ਦਇਆ ਕਰਨ ਵਾਲਾ ਸੁਭਾਅ ਉਹਨਾਂ ਨੇ ਨਹੀਂ ਸਮਝਿਆ।
ਜੀ ਕਾਚੇ ਗੁਣ ਲਖ ਨ ਸਕਾਓ।
ਜਿਹੜੇ ਕੱਚੇ ਹਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਣਾਂ ਨੂੰ ਨਹੀਂ ਜਾਣ ਸਕਦੇ, ਉਹ ਮਹਾਰਾਜ ਗਰੀਬਨਵਾਜ ਪਾਤਸ਼ਾਹ ਜੀ ਦੇ ਗੁਣਾਂ ਨੂੰ ਨਹੀਂ ਸਮਝ ਸਕਦੇ।
ਸੁਣ ਕਰ ਮਾਤੇ ਆਨੰਦ ਕੋ ਪਾਇਓ।
ਮਾਤਾ ਜੀ ਨੇ ਜਿਸ ਵੇਲੇ ਇਹ ਬਚਨ ਸੇਵਾਦਾਰਾਂ ਦੇ ਮੁਖੋਂ ਗੁਰੂ ਸਾਹਿਬ ਦੀ ਉਪਮਾ ਵਿੱਚ ਸੁਣੇ, ਸੁਣ ਕੇ ਮਾਤਾ ਜੀ ਦਾ ਹਿਰਦਾ ਬੜਾ ਆਨੰਦਿਤ ਹੋਇਆ। ਮਾਤਾ ਜੀ ਬਹੁਤ ਖੁਸ਼ ਹੋਏ।
ਅਤ ਚਿੰਤਾ ਜਾ ਪ੍ਰਥਮ ਸੁਣਾਇਓ।
ਔਰ ਪਹਿਲਾਂ ਮਨ ਦੇ ਵਿੱਚ ਬੜੀ ਚਿੰਤਾ ਸੀ ਮਾਤਾ ਦੇ, ਜਦੋਂ ਮਸੰਦਾਂ ਨੇ ਪਹਿਲਾਂ ਆ ਕੇ ਆਖਿਆ ਸੀ ਨਾ ਕਿ ਗੁਰੂ ਜੀ ਨੂੰ ਇੱਕ ਕਮਰੇ ਚ ਬੰਦ ਕਰ ਦੇਣਾ ਚਾਹੀਦਾ, ਤੁਹਾਡੇ ਪੋਤਰੇ ਬਾਬਾ ਅਜੀਤ ਸਿੰਘ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਣਾ ਚਾਹੀਦਾ ਕਿਉਂਕਿ ਗੁਰੂ ਜੀ ਤਾਂ ਸਿੱਖਾਂ ਦੇ ਸਿਰ ਕੱਟ ਰਹੇ ਨੇ। ਇਹ ਸੁਣ ਕੇ ਇੱਕ ਵਾਰ ਮਾਤਾ ਜੀ ਦਾ ਮਨ ਚਿੰਤਤ ਹੋਇਆ ਸੀ। ਹੁਣ ਜਦੋਂ ਸਿੱਖਾਂ ਨੇ ਆ ਕੇ ਦੱਸਿਆ ਕਿ ਸਤਿਗੁਰੂ ਜੀ ਤਾਂ ਸਿੱਖਾਂ ਦੀ ਪਰਖ ਕਰ ਰਹੇ ਸੀ ਔਰ ਉਹ ਪੰਥ ਸਾਜਣਾ ਚਾਹੁੰਦੇ ਨੇ, ਇਹ ਸੁਣ ਕੇ ਮਾਤਾ ਜੀ ਦੇ ਹਿਰਦੇ ਚ ਜੋ ਪਹਿਲਾਂ ਚਿੰਤਾ ਸੀ ਉਹ ਚਿੰਤਾ ਦੂਰ ਹੋਈ ਹੈ।
ਖਾਨ ਪਾਨ ਕਰ ਕੇ ਸਮਦਾਏ, ਸੁਭਤ ਜਤਾ ਸੁਖ ਰਾਤ ਬਿਤਾਏ।
ਰਾਤ ਦਾ ਸਮਾਂ ਸੀ, ਹਨੇਰਾ ਪਸਰ ਚੁੱਕਿਆ ਸੀ, ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ, ਮਾਤਾ ਜੀ ਨੇ ਵੀ ਭੋਜਨ ਗ੍ਰਹਿਣ ਕੀਤਾ ਹੈ ਔਰ ਸਾਰੇ ਸਿੱਖ ਸੇਵਕ ਜਿੱਥੇ ਜਿੱਥੇ ਰਾਤ ਨੂੰ ਟਿਕੇ ਹੋਏ ਸਨ ਸਭ ਆਪੋ ਆਪਣੇ ਆਸਣਾਂ ਤੇ ਆਰਾਮ ਕਰਨ ਲੱਗੇ ਨੇ। ਸੁੱਖ ਨਾਲ ਸਭ ਨੇ ਰਾਤ ਬਤੀਤ ਕੀਤੀ ਹੈ।
ਰਹੀ ਜਾਮ ਜਾਗੇ ਸੋ ਕਿਰਪਾਲਾ।
ਇੱਧਰ ਪਰਮ ਕਿਰਪਾਲੂ ਗੁਰੂ ਕਲਗੀਧਰ ਜੀ ਵੀ ਸੁਖਾਸਣਾ ਤੇ ਬਿਰਾਜੇ ਨੇ ਔਰ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉੱਠੇ ਹਨ, ਜਾਗੇ ਹਨ,
ਸਰਬ ਸੋਚ ਕੀਨ ਤਿਸ ਕਾਲਾ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ।
ਹੁਣ ਇਸ਼ਨਾਨ ਕਰ ਵਿਦਵਤ ਨੀਰਾ,
ਪਹਿਲਾਂ ਸਰਬ ਪ੍ਰਕਾਰ ਨਾਲ ਸੋਚ ਕੀਤੀ ਸਰੀਰ ਦੀ ਦਾਤਨ ਕੁਰਲਾ ਕਰਨ ਤੋਂ ਪਰੰਤ ਮਹਾਰਾਜ ਜੀ ਨੇ ਵਿਧੀਵਤ ਨਿਰਮਲ ਅੰਮ੍ਰਿਤ ਜਲ ਨਾਲ ਇਸ਼ਨਾਨ ਕੀਤਾ ਹੈ।
ਆੜ ਬੰਦ ਕੁਛ ਤਜੀ ਉਤੀਰਾ,
ਔਰ ਮਹਾਰਾਜ ਜੀ ਨੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਗਿੱਲੀ ਕੱਛ ਜਿਹੜੀ ਆ ਉਤਾਰਨ ਕੀਤੀ ਹੈ, ਔਰ ਨਵੀਨ ਕੱਛ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਕਰਿਓ ਅਪਰ ਤਰ ਕੱਠ ਕੱਚ ਤੀਰਾ,
ਔਰ ਗਰੀਬਨ ਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਆਪਣੇ ਸਰੀਰ ਨੂੰ ਤੋਂ ਜਲ ਜਿਹੜਾ ਹੈ ਪੂੰਜਿਆ ਹੈ, ਨਵੀਂ ਕੱਛ ਮਹਾਰਾਜ ਜੀ ਨੇ ਸਰੀਰ ਤੇ ਧਾਰੀ ਹੈ।
ਕੀਰ ਸਰੀਰ ਪੈਰ ਬਰ ਬੀਰਾ,
ਬੜੇ ਸੁੰਦਰ ਬਸਤਰ ਮਹਾਰਾਜ ਗੁਰੂ ਕਲਗੀ ਧਰ ਦਸਮੇਸ਼ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਕੇਸ ਪਾਸ ਜਬ ਰਾਸ ਸੁਧਾਰੇ,
ਮਹਾਰਾਜ ਜੀ ਨੇ ਫਿਰ ਆਸਣ ਤੇ ਬੈਠ ਕੇ ਆਪਣੇ ਕੇਸਾਂ ਵਿਚ ਕੰਘਾ ਫੇਰਿਆ ਹੈ। ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਆਪਣੇ ਕੇਸਾਂ ਦੇ ਵਿਚ ਕੰਘਾ ਫੇਰ ਕੇ ਭਲੀ ਪ੍ਰਕਾਰ ਨਾਲ ਕੇਸਾਂ ਨੂੰ ਸਜਾਇਆ। ਐਸੇ ਸੁੰਦਰ ਕੇਸ ਜਿਹੜੇ ਫਾਹੀ ਦੇ ਸਮਾਨ ਨੇ। ਫਾਹੀ ਕਿਉਂ ਕਿਹਾ? ਕਿਉਂਕਿ ਸਤਿਗੁਰਾਂ ਦੇ ਐਸੇ ਸੁੰਦਰ ਕੇਸਾਂ ਨੂੰ ਵੇਖ ਕੇ ਸਿੱਖਾਂ ਦਾ ਮਨ ਮੋਹਿਤ ਹੋ ਜਾਂਦਾ, ਖਿੱਚਿਆ ਜਾਂਦਾ, ਬੰਨਿਆ ਜਾਂਦਾ ਹੈ। ਇਸ ਕਰਕੇ ਐਸੇ ਸੁੰਦਰ ਕੇਸਾਂ ਵਿਚ ਮਹਾਰਾਜ ਜੀ ਨੇ ਕੰਘਾ ਫੇਰ ਕੇ ਕੇਸਾਂ ਨੂੰ ਸਵੱਛ ਕੀਤਾ ਹੈ।
ਜੂੜੋ ਕਰ ਬੰਦੀ ਦਸਤਾਰੇ,
ਕੇਸਾਂ ਦਾ ਜੂੜਾ ਕਰਕੇ ਮਹਾਰਾਜ ਜੀ ਨੇ ਆਪਣੇ ਸੀਸ ਤੇ ਸੋਹਣਾ ਦਸਤਾਰਾ ਸਜਾਇਆ, ਸੋਹਣੀ ਦਸਤਾਰ ਬੱਧੀ ਹੈ।
ਉੱਪਰ ਜਿਗਾਰਾ ਕਰਮੜੀਕਾ,
ਔਰ ਦਸਤਾਰ ਦੇ ਉੱਤੇ ਗੁਰੂ ਕਲਗੀਧਰ ਜੀ ਨੇ ਬੜੀ ਸੁੰਦਰ ਰਮਣੀਕ ਜਗ੍ਹਾ ਧਾਰਨ ਕੀਤੀ ਹੈ। ਬੜੀ ਸੋਹਣੀ ਜਗ੍ਹਾ ਮਹਾਰਾਜ ਜੀ ਨੇ ਧਾਰੀ ਹੈ।
ਕਲਗੀ ਧਰੀ ਤੁੰਗ ਵਿਦਨਿਕਾ,
ਔਰ ਉੱਪਰ ਬੜੀ ਸੁੰਦਰ ਕਲਗੀ, ਉੱਚੀ ਕਲਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰੀ ਹੈ।
ਕਲਗ ਨਿਖੰਗ ਬੰਦ ਕੱਟ ਸੰਗਾ,
ਔਰ ਗਰੀਬਨ ਵਾਜ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਖੜਗ ਕਹਿੰਦੇ ਨੇ ਤੇਗ ਨੂੰ ਤੇਗ ਧਾਰਨ ਕੀਤੀ ਹੈ। ਮੋਢੇ ਤੇ ਤੀਰਾਂ ਦਾ ਪੱਥਾ ਧਾਰਨ ਕਰਕੇ ਕਮਰ ਕੱਸਾ ਲਾਇਆ ਹੈ।
ਧਨਕ ਹੱਥ ਗਿਆ ਸੁੰਦਰ ਰੰਗਾ,
ਬੜਾ ਸੋਹਣਾ ਧਨਕ, ਕਠੋਰ ਧਨਕ, ਐਸਾ ਧਨਕ ਜਿਹਦੇ ਚਿਲੇ ਤੇ ਚਾੜ ਕੇ ਜਦੋਂ ਤੀਰ ਗੁਰੂ ਕਲਗੀਧਰ ਚਲਾਉਂਦੇ ਤੇ ਦਸਾਂ ਦਸਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਉਹ ਤੀਰ ਪਾਰ ਨਿਕਲ ਜਾਂਦਾ ਹੈ। ਐਸਾ ਸੋਹਣਾ ਗੰਡੀਬ ਧਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੈ।
ਮੂਛਨ ਤਾਓ ਦੀਨ ਕਰ ਬੰਕੇ,
ਮਹਾਰਾਜ ਜੀ ਨੇ ਆਪਣੇ ਮੁਛਹਿਰਿਆਂ ਦੇ ਉੱਤੇ ਹੱਥ ਫੇਰਿਆ ਤੇ ਮੁਛਹਿਰਿਆਂ ਤੇ ਹੱਥ ਫੇਰ ਕੇ ਮਹਾਰਾਜ ਜੀ ਨੇ ਮੁਛਹਿਰੇ ਚੜਾਏ ਹਨ।
ਆਸਨ ਕਰ ਬੈਠੇ ਅਕਲੰਕੀ,
ਔਰ ਅਕਲੰਕੀ ਨਿਸ਼ਕਲੰਕ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਬੜਾ ਸੁੰਦਰ ਆਸਣ ਹੈ। ਉਸ ਸੋਹਣੇ ਆਸਣ ਦੇ ਉੱਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਪਦਮ ਆਸਣ ਲਾ ਕੇ, ਚੌਂਕੜਾ ਲਾ ਕੇ ਬੈਠ ਗਏ ਹਨ।
ਨਿਜ ਸਰੂਪ ਚਿਤਵੈ ਕਰ ਧਿਆਨਾ,
ਨੇਤਰ ਮੁੰਦ ਕੇ ਨੇਤਰ ਬੰਦ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਸਰੂਪ ਨਾਲ ਧਿਆਨ ਜੋੜਦੇ ਨੇ। ਆਪਣੇ ਨਿਜ ਆਤਮ ਆਨੰਦ ਵਿਚ ਆਪਣੀ ਸੁਰਤ ਨੂੰ ਟਿਕਾ ਕੇ, ਨਿਜ ਆਤਮ ਸਰੂਪ ਦੇ ਨਾਲ ਆਪਣੀ ਤਾੜੀ ਲਾ ਕੇ ਸਮਾਧੀ ਵਿਚ ਸਤਿਗੁਰੂ ਜੀ ਸਥਿਤ ਹੋਏ ਹਨ।
ਇਸ ਪ੍ਰਕਾਰ ਸੋਕੀਨ ਵਿਧਾਨਾ,
ਇਸ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਵਿਧਾਨ ਕੀਤਾ ਹੈ। ਨਿਤ ਨੇਮ ਸੀ ਸਤਿਗੁਰਾਂ ਦਾ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਸਣ ਤੇ ਬੈਠ ਕੇ ਚੌਂਕੜਾ ਲਾ ਕੇ ਸਤਿਗੁਰੂ ਜੀ ਪਦਮ ਆਸਣ ਤੇ ਬੈਠ ਕੇ ਆਪਣੇ ਧਿਆਨ ਪ੍ਰਾਇਣ ਹੁੰਦੇ ਸਨ, ਸਮਾਧੀ ਵਿਚ ਸਥਿਤ ਹੁੰਦੇ ਸਨ। ਇਹ ਰੋਜ਼ ਦਾ ਨਿਤਨੇਮ ਸੀ ਦਸਵੇਂ ਪਾਤਸ਼ਾਹ ਦਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਨੇ ਆਪਣਾ ਇਹ ਨਿਤਨੇਮ ਨਿਭਾਇਆ, ਨਿਤਨੇਮ ਪੂਰਾ ਕੀਤਾ ਹੈ।
ਉਗੇ ਭਾਨ ਤੇ ਅੰਤਰ ਜਾਮੇ, ਚਾਹਤ ਪੰਥ ਚਲਾਵਨ ਕਾਮੇ।
ਭਾਨ ਨਾਮ ਹੈ ਸੂਰਜ ਦਾ, ਗੁਰੂ ਖਾਲਸਾ ਜੀ ਸੂਰਜ ਉਦੇ ਹੋਇਆ ਹੈ ਔਰ ਸੂਰਜ ਚੜਿਆ ਉਸ ਵੇਲੇ ਸਤਿਗੁਰੂ ਅੰਤਰਯਾਮੀ ਗੁਰੂ ਕਲਗੀਧਰ ਜੀ ਨੇ ਆਪਣੇ ਨੇਤਰ ਖੋਲੇ ਨੇ। ਦਿਨ ਚੜਿਆ ਤੱਕ ਸਤਿਗੁਰੂ ਜੀ ਸਮਾਧੀ ਚ ਰਹਿੰਦੇ, ਜਦੋਂ ਲੋ ਲੱਗਦੀ ਸੀ ਉਦੋਂ ਨੇਤਰ ਖੋਲਦੇ ਸਨ। ਤੋ ਅੰਤਰਯਾਮੀ ਸਤਿਗੁਰੂ ਜੀ ਅੱਜ ਚਾਹੁੰਦੇ ਨੇ ਪੰਥ ਖਾਲਸੇ ਦੀ ਸਾਜਨਾ ਕਰਨਾ, ਐਸਾ ਪੰਥ ਸਾਜਣਾ ਚਾਹੁੰਦੇ ਨੇ ਜਿਹੜਾ ਪੰਥ ਜ਼ੁਲਮ ਤੇ ਜ਼ਾਲਮ ਦੇ ਬਰ ਖਿਲਾਫ ਆਪਣੀ ਤੇਗ ਲੈ ਕੇ ਸਦਾ ਲਈ ਲੜਨ ਵਾਸਤੇ ਤਿਆਰ ਰਹੇਗਾ। ਐਸਾ ਖਾਲਸਾ ਪੰਥ ਜਿਹੜਾ ਦੁਨੀਆਂ ਦੇ ਸਾਰੇ ਧਰਮਾਂ ਤੋਂ ਨਿਰਾਲਾ ਤੇ ਵੱਖਰਾ ਧਰਮ ਹੈ, ਐਸਾ ਪੰਥ ਮਹਾਰਾਜ ਗੁਰੂ ਕਲਗੀਧਰ ਜੀ ਸਾਜਣਾ ਚਾਹੁੰਦੇ ਹਨ।
ਉੱਠ ਕਰ ਗਮਨੇ ਤਜ ਕਰ ਆਸਨ।
ਕਲਗੀਧਰ ਜੀ ਜਦੋਂ ਦਿਨ ਚੜਿਆ ਤੇ ਆਪਣੇ ਆਸਣ ਤੋਂ ਉੱਠੇ ਨੇ, ਉੱਠ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਚੱਲ ਪਏ ਹਨ।
ਨਿਕਸ ਦੁਰਗ ਤੇ ਪਾਨ ਸਰਾਤਨ।
ਹੱਥ ਵਿਚ ਮਹਾਰਾਜ ਜੀ ਦੇ ਧਨਕ ਹੈ ਔਰ ਉਹ ਧਨਖ ਆਪਣੇ ਹੱਥ ਵਿਚ ਲੈ ਕੇ ਮਹਾਰਾਜ ਜੀ ਆਪਣੇ ਕਿਲੇ ਵਿਚੋਂ ਬਾਹਰ ਨਿਕਲੇ ਹਨ।
ਨਿਮਰੀ ਲੋਕ ਹਜ਼ਾਰਾਂ ਹੋਵਤ।
ਹਜ਼ਾਰਾਂ ਦੀ ਗਿਣਤੀ ਚ ਲੋਕ ਸਤਿਗੁਰਾਂ ਦੇ ਚਰਨਾਂ ਚ ਨਿਮਰੀ ਹੁੰਦੇ ਨੇ, ਨਮਸਕਾਰ ਕਰਦੇ ਨੇ, ਬੜੀ ਭਾਵਨਾ ਨਾਲ ਸਤਿਕਾਰ ਨਾਲ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ।
ਪਾਵਨ ਬਣੇ ਦਰਸ ਕੋ ਜੋਤ।
ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ, ਆਪਣੇ ਆਪ ਨੂੰ ਪਾਵਨ ਕਰਦੇ ਹਨ।
ਚੱਡ ਤੁਰੰਗ ਆਏ ਤਿਸ ਥਾਨੇ ਜਹਾਂ ਬੈਠ ਸਿੱਖ ਪਰਖਣ ਠਾਨੇ।
ਖਾਲਸਾ ਜੀ ਘੋੜੇ ਤੇ ਸਵਾਰ ਹੋ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਕੇ ਉੱਥੇ ਆਏ ਨੇ ਜਿੱਥੇ ਇੱਕ ਦਿਨ ਪਹਿਲਾਂ ਸਿੱਖਾਂ ਦੀ ਪਰਖ ਕੀਤੀ ਹੈ, ਯਾਨੀ ਕਿ ਖਾਲਸੇ ਪੰਥ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਚੱਲ ਕੇ ਗੁਰੂ ਕਲਗੀਧਰ ਜੀ ਆਏ ਹਨ।
ਨਾਮ ਕੇਸਗੜ੍ਹ ਹੈ ਤਿਸ ਕੇਰਾ।
ਇਸ ਤਖਤ ਦਾ ਨਾਮ ਗੁਰੂ ਕਲਗੀਧਰ ਜੀ ਨੇ ਰੱਖਿਆ ਕੇਸਗੜ੍ਹ ਸਾਹਿਬ, ਜਿੱਥੇ ਗੁਰੂ ਕੇ ਸਿੱਖਾਂ ਨੂੰ ਕੇਸ ਰੱਖਣ ਦੀ ਮਰਿਆਦਾ ਦਾ ਪਤਾ ਲੱਗਦਾ ਹੈ, ਕੇਸ ਰੱਖਣ ਦਾ ਸੰਕੇਤ ਮਿਲਦਾ ਹੈ ਕਿ ਹਰ ਇੱਕ ਗੁਰੂ ਕਾ ਸਿੱਖ ਕੇਸਾਧਾਰੀ ਹੋਵੇ। ਇਹ ਪ੍ਰੇਰਣਾ ਜਿੱਥੋਂ ਕੇਸਗੜ੍ਹ ਸਾਹਿਬ ਤੋਂ ਪ੍ਰਾਪਤ ਹੁੰਦੀ, ਉੱਥੇ ਚੱਲ ਕੇ ਗੁਰੂ ਕਲਗੀਧਰ ਜੀ ਆਏ ਹਨ।
ਉਤਪਤ ਪੰਥ ਹੋਣ ਥਲੇਰਾ।
ਸਤਿਗੁਰੂ ਜੀ ਨੇ ਉਹ ਜਗ੍ਹਾ ਚੋਣ ਕੀਤੀ ਹੈ ਜਿੱਥੇ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਪੈਦਾ ਕਰਨਾ ਹੈ, ਜਿੱਥੇ ਪੰਥ ਦੀ ਸਾਜਨਾ ਕਰਨੀ ਹੈ, ਐਸਾ ਇਹ ਉਤਪਤੀ ਕਰਨ ਵਾਲਾ ਸਥਾਨ ਹੈ।
ਬੈਠੇ ਆਏ ਚਾਨਣੀ ਤਰੇ।
ਕਲਗੀਧਰ ਪਾਤਸ਼ਾਹ ਜੀ ਇੱਥੇ ਆਣ ਕੇ ਬੈਠੇ ਨੇ। ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਚੰਦੋਆ, ਬੜਾ ਸੋਹਣਾ ਮਹਾਰਾਜ ਜੀ ਦੇ ਸੀਸ ਉੱਤੇ ਚੰਦੋਆ ਤਾਣਿਆ ਹੋਇਆ।
ਪੱਟ ਸਿੱਖ ਸੈਂਕੜੇ ਤੈ ਕਰੇ।
ਸੈਂਕੜਿਆਂ ਦੀ ਗਿਣਤੀ ਚ ਮਹਾਰਾਜ ਜੀ ਦੇ ਸੂਰਮੇ, ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿਪਾਹੀ ਮਹਾਰਾਜ ਜੀ ਦੇ ਦਰਬਾਰ ਵਿਚ ਖੜੇ ਹਨ।
ਛਾਬੇ ਅਮੋਲ ਲੋਚਨ ਨਿਆਰੇ।
ਮਹਾਰਾਜ ਜੀ ਦੇ ਨੇਤਰਾਂ ਦੀ ਛਬੀ ਬੜੀ ਅਨਮੋਲ ਹੈ, ਬੜੇ ਸੁੰਦਰ ਨੇਤਰ ਨੇ ਮਹਾਰਾਜ ਗੁਰੂ ਕਲਗੀਧਰ ਦੀਆਂ ਤਿੱਖੀਆਂ ਨਿਗਾਹਾਂ ਹਨ।
ਦੇਖੇ ਦਇਆ ਦ੍ਰਿਸ਼ਟ ਦੁੱਖ ਤਾਰੇ।
ਇਹਦੇ ਵੱਲ ਵੀ ਆਪਣੀ ਦਇਆ ਦ੍ਰਿਸ਼ਟੀ ਕਰਕੇ ਵੇਖਦੇ ਨੇ, ਉਹਦੇ ਸਾਰੇ ਦੁੱਖ ਟਾਲ ਦਿੰਦੇ ਨੇ, ਉਹਦੇ ਸਾਰਿਆਂ ਦੁੱਖਾਂ ਦੀ ਨਿਵਿਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਰ ਦਿੰਦੇ ਹਨ।
ਤੈ ਚਿਨ ਇੱਕ ਬਾਸਨ ਮੰਗਵਾਵਾ ਸਤਦਰਵ ਕੋ ਜਲ ਸੁਚੀ ਅਨਵਾਵਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਜਾਓ ਭਾਈ ਸਰਬ ਲੋਹ ਦਾ ਬਾਟਾ ਲਿਆਓ। ਸਰਬ ਲੋਹ ਦਾ ਬਾਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਤੇ ਸਤਲੁਜ ਦਰਿਆ ਦਾ ਨਿਰਮਲ ਜਲ, ਲਾਗਿਓ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਵਗਦਾ ਹੈ। ਦਰਿਆ ਸਤਲੁਜ ਦਾ ਜਿਹੜਾ ਨਿਰਮਲ ਤੇ ਪਵਿੱਤਰ ਜਲ ਹੈ, ਉਹ ਜਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੰਗਵਾਇਆ ਹੈ।
ਨਿਜ ਆਗੇ ਰਖਵਾਵਨ ਕੀਓ।
ਉਹ ਬਾਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਰੱਖਿਆ, ਜਿਹਦੇ ਵਿਚ ਸਤਲੁਜ ਦਰਿਆ ਦਾ ਨਿਰਮਲ ਤੇ ਪਵਿੱਤਰ ਜਲ, ਉਹ ਜਲ ਪਾਇਆ ਗਿਆ ਜਿਹਨੂੰ ਸਤਿਗੁਰਾਂ ਨੇ ਅੰਮ੍ਰਿਤ ਬਣਾ ਕੇ ਪੌਲ ਤਿਆਰ ਕਰਕੇ ਸਿੱਖਾਂ ਨੂੰ ਛਕਾਉਣਾ ਹੈ, ਉਹ ਪੌਲ ਵਾਸਤੇ ਜਿਹੜਾ ਜਲ ਲਿਆਂਦਾ ਸਤਲੁਜ ਦਰਿਆ ਵਿਚੋਂ ਬਾਟੇ ਚ ਪਾ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਾਹਮਣੇ ਰੱਖਿਆ ਹੈ।
ਇੱਕ ਖੰਡਾ ਮੰਗਵਾਵਨ ਕੀਓ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡਾ ਮੰਗਵਾਇਆ। ਇਹ ਖੰਡਾ ਅਕਾਲ ਪੁਰਖ ਦੀ ਪ੍ਰਚੰਡ ਸ਼ਕਤੀ ਨੂੰ ਪ੍ਰਗਟ ਕਰਦਿਆਂ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ ਹੈ। ਉਹ ਪਵਿੱਤਰ ਖੰਡਾ ਮਹਾਰਾਜ ਜੀ ਉਸ ਖੰਡੇ ਨੂੰ ਬੁਲਾਇਆ ਜਿਸ ਉਹ ਮੰਗਾਇਆ ਜਿਸ ਖੰਡੇ ਦੀ ਧਾਰ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਮਹਾਰਾਜ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਖੰਡਾ ਪ੍ਰਿਥਵੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ। ਪਰਮਾਤਮਾ ਨੇ ਸਭ ਤੋਂ ਪਹਿਲਾਂ ਖੰਡਾ ਪੈਦਾ ਕੀਤਾ, ਫਿਰ ਉਹਦੇ ਤੋਂ ਸੰਸਾਰ ਦੀ ਉਤਪਤੀ ਹੋਈ ਹੈ। ਉਹ ਖੰਡਾ ਜਿਸ ਤੋਂ ਪੰਥ ਨੂੰ ਸਾਜਣਾ ਕਿਸ ਖੰਡੇ ਦੀ ਧਾਰ ਤੋਂ ਉਹ ਖੰਡਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੰਗਵਾਇਆ ਹੈ
ਤਾਂ ਮੈਂ ਲਗੇ ਫੇਰਨ ਉਹ ਸਵਾਮੀ
ਜਲ ਜੋ ਬਾਟਾ ਮਹਾਰਾਜ ਜੀ ਦੇ ਸਾਹਮਣੇ ਰੱਖਿਆ ਹੋਇਆ ਉਹਦੇ ਵਿਚ ਮਹਾਰਾਜ ਜੀ ਖੰਡਾ ਫੇਰ ਕੇ ਅੰਮ੍ਰਿਤ ਸੰਚਾਰ ਕਰਨ ਲੱਗੇ ਨੇ ਦ੍ਰਿਸ਼ਟੀ ਨਿਗਾ ਬਾਟੇ ਦੇ ਜਲ ਵਿਚ ਹੈ ਔਰ ਮਹਾਰਾਜ ਜੀ ਨਾਲ ਨਾਲ ਖੰਡਾ ਫੇਰ ਰਹੇ ਨੇ ਖੰਡਾ ਫੇਰਦਿਆਂ ਫੇਰਦਿਆਂ ਆਪਣੇ ਮੁਬਾਰਕ ਮੁਖਾਰ ਬਿੰਦ ਤੋਂ ਬਾਣੀ ਪੜ ਰਹੇ ਹਨ
ਬਦਨ ਬਦਤ ਬਾਣੀ ਅਬਰਾਮੀ
ਸੁੰਦਰ ਬਾਣੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਉਹ ਆਪਣੀ ਰਸਨਾ ਤੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਪੜ੍ਹਦੇ ਹਨ
ਦਇਆ ਸਿੰਘ ਤੇ ਆਦਿਕ ਜੋਏ ਪੰਚੋਂ ਖਰੇ ਅਗਰ ਕਰਤੇ
ਭਾਈ ਦਇਆ ਰਾਮ ਜੀ ਆਦਿਕ ਜਿਹੜੇ ਪੰਜ ਸਿੱਖ ਨੇ ਇਹਨਾਂ ਪੰਜਾਂ ਨੂੰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਆਪਣੇ ਸਾਹਮਣੇ ਖੜਾ ਕੀਤਾ ਉਹਨਾਂ ਪੰਜਾਂ ਨੂੰ ਨੀਲੇ ਰੰਗ ਦੀਆਂ ਪੁਸ਼ਾਕਾਂ ਪਵਾਈਆਂ ਹੋਈਆਂ ਗਾਤਰੇ ਤੇਗਾਂ ਧਾਰਨ ਕੀਤੀਆਂ ਹੋਈਆਂ ਤੇ ਸ਼ੇਰਾਂ ਵਾਲਾ ਬਾਣਾ ਦੇ ਕੇ ਸਿੰਘਾਂ ਵਾਲਾ ਬਾਣਾ ਦੇ ਕੇ ਪੰਜਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਆਪਣੇ ਸਾਹਮਣੇ ਖੜਾ ਕੀਤਾ ਔਰ ਅੰਮ੍ਰਿਤ ਦੇ ਵਿਚ ਸਤਿਗੁਰੂ ਜੀ ਜਲ ਦੇ ਵਿਚ ਖੰਡਾ ਫੇਰ ਰਹੇ ਨੇ ਨਾਲ ਨਾਲ ਬਾਣੀ ਪੜ ਰਹੇ ਨੇ ਪੰਥ ਰਤਨ ਪੰਥ ਪ੍ਰਕਾਸ਼ ਵਿਚ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਤੇਜ ਤੇਜ ਜਿਉਂ ਚੰਡੀ ਬਾਣੀ ਸ੍ਰੀ ਗੁਰੂ ਅੰਮ੍ਰਿਤ ਮੱਧ ਬਖਾਣੀ ਜਿਹੜੀ ਤੇਜਸਵੀ ਬਾਣੀ ਹੈ ਉਸ ਤੇਜਸਵੀ ਬਾਣੀ ਦਾ ਜਾਪ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਦੇ ਉੱਤੇ ਕੀਤਾ ਹੈ ਉਸ ਬਾਣੀ ਦਾ ਜਾਪ ਆਪਣੀ ਰਸਨਾ ਤੋਂ ਕਰ ਰਹੇ ਨੇ ਔਰ ਅੰਮ੍ਰਿਤ ਦਾ ਸੰਚਾਰ ਕਰ ਰਹੇ ਹਨ
ਬਸਤਰ ਨਵੀਨ ਸ਼ਸਤਰ ਪਹਿਰਾਏ
ਸੋਹਣੇ ਬਸਤਰ ਨਵੇਂ ਬਸਤਰ ਤੇ ਸੋਹਣੇ ਸ਼ਸਤਰ ਮਹਾਰਾਜ ਜੀ ਨੇ ਉਹਨਾਂ ਪੰਜਾਂ ਸਿੱਖਾਂ ਦੇ ਸਰੀਰ ਤੇ ਧਾਰਨ ਕਰਵਾਏ ਹੋਏ ਨੇ
ਜਟਤ ਜਵਾਹਰ ਜਿਨ ਸਮਝਾਏ
ਕਹਿੰਦੇ ਬਸਤਰਾਂ ਦੇ ਉੱਤੇ ਜਿਹੜੇ ਸ਼ਸਤਰ ਪਵਾਏ ਨੇ ਉਹਨਾਂ ਸ਼ਸਤਰਾਂ ਦੇ ਉੱਤੇ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ ਉਹਨਾਂ ਸ਼ਸਤਰਾਂ ਦੇ ਮੁੱਠਿਆਂ ਦੇ ਉੱਤੇ ਸੁਨਹਿਰੀ ਕੰਮ ਕੀਤਾ ਹੋਇਆ ਉਹਨਾਂ ਵਿਚ ਹੀਰੇ ਮੋਤੀ ਸ਼ਬਜ ਪੰਨੇ ਜੜੇ ਹੋਏ ਨੇ
ਰੁਚਰ ਬਿਬੂਕਨ ਅੰਗ ਸਜਾਏ
ਔਰ ਬੜੇ ਸੋਹਣੇ ਗਹਿਣੇ ਵੀ ਸਰੀਰ ਤੇ ਸ਼ਸਤਰਾਂ ਵਜੋਂ ਤਿਨਾਂ ਨੇ ਧਾਰਨ ਕੀਤੇ ਹੋਏ ਨੇ
ਆਪਣੇ ਰੂਪ ਸਮਾਨ ਬਣਾਏ
ਖਾਲਸਾ ਜੀ ਜਿਹੜੇ ਉਹ ਪੰਜ ਸਿੱਖ ਸਾਹਮਣੇ ਖੜੇ ਕੀਤੇ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਸਦ੍ਰਿਸ਼ ਸਤਿਗੁਰਾਂ ਨੇ ਬਣਾਇਆ ਜੈਸੇ ਬਸਤਰ ਮਹਾਰਾਜ ਜੀ ਨੇ ਆਪ ਧਾਰਨ ਕੀਤੇ ਨੇ ਤੈਸੇ ਬਸਤਰ ਹੀ ਉਹਨਾਂ ਪੰਜਾਂ ਸਿੱਖਾਂ ਨੂੰ ਧਾਰਨ ਕਰਵਾਏ ਨੇ ਜੈਸੇ ਸ਼ਸਤਰ ਆਪ ਧਾਰੇ ਹੋਏ ਨੇ ਤੈਸੇ ਸ਼ਸਤਰ ਉਹਨਾਂ ਪੰਜਾਂ ਸਿੱਖਾਂ ਨੂੰ ਵੀ ਧਾਰਨ ਕਰਵਾਏ ਹੋਏ ਨੇ ਆਪਣੇ ਵਰਗਾ ਹੀ ਉਹਨਾਂ ਨੂੰ ਬਣਾ ਕੇ ਸਤਿਗੁਰੂ ਜੀ ਨੇ ਆਪਣੇ ਸਾਹਮਣੇ ਖੜਾ ਕੀਤਾ ਹੋਇਆ
ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਔਰ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਭਾਈ ਸਿੱਖੋ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਕਰੀ ਜਾਓ ਸਤਿਗੁਰੂ ਜੀ ਅੰਮ੍ਰਿਤ ਸੰਚਾਰ ਕਰਨ ਲੱਗੇ ਨੇ ਬਾਟੇ ਵਿਚ ਖੰਡਾ ਫੇਰ ਰਹੇ ਨੇ ਔਰ ਉਹਨਾਂ ਪੰਜਾਂ ਸਿੱਖਾਂ ਨੂੰ ਮਹਾਰਾਜ ਜੀ ਵਾਹਿਗੁਰੂ 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 ਜਪਣ ਦਾ ਉਪਦੇਸ਼ ਦਿੱਤਾ ਹੈ
ਕਹੋ ਵਾਹਿਗੁਰੂ ਦਿਓ ਉਪਦੇਸ਼ਾ ਹੱਥ ਜੋੜ ਤੇਰ ਸਿੱਖ ਵਿਸ਼ੇਸ਼ਾ
ਪੰਜੇ ਸਿੱਖ ਹੱਥ ਜੋੜ ਕੇ ਖੜੇ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਵਾਹਿਗੁਰੂ 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 ਜਪ ਰਹੇ ਨੇ ਆਪਣੀ ਰਸਨਾ ਨਾਲ ਅੱਜ ਵੀ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਤੇ ਅੰਮ੍ਰਿਤ ਵਿਲਾਖੀ ਸੱਜਣ ਜਦੋਂ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਨ ਲੱਗਦੇ ਨੇ ਪੰਜ ਬਾਣੀਆਂ ਪੜ੍ਹ ਕੇ ਤੇ ਸਾਰੇ ਅੰਮ੍ਰਿਤ ਵਿਲਾਖੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਉਹਨਾਂ ਨੂੰ ਹੁਕਮ ਹੁੰਦਾ ਕਿ ਸਭ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ ਹੈ ਤੋ ਇਹ ਪੰਜੇ ਸਿੱਖ ਸਤਿਗੁਰਾਂ ਦੇ ਸਾਹਮਣੇ ਖੜੇ ਵਾਹਿਗੁਰੂ 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 ਇਸ ਤਰ੍ਹਾਂ ਆਪਣੀ ਰਸਨਾ ਤੋਂ ਜਪਦਿਆਂ ਖਲੋਤੇ ਹੋਏ ਨੇ
ਜਪ ਜੀ ਪਾਠ ਪ੍ਰਥਮ ਕਰ ਲੀਨਾ
ਕਲਗੀਧਰ ਜੀ ਨੇ ਖੰਡਾ ਫੇਰਦਿਆਂ ਫੇਰਦਿਆਂ ਅੰਮ੍ਰਿਤ ਦੇ ਬਾਟੇ ਤੇ ਜਪ ਜੀ ਸਾਹਿਬ ਦਾ ਪਾਠ ਪੜ੍ਹ ਕੇ ਜਪ ਜੀ ਸਾਹਿਬ ਦਾ ਪਾਠ ਪਹਿਲਾਂ ਸੰਪੂਰਨ ਕੀਤਾ ਹੈ
ਔਰ ਸਵਈਏ ਪਦਬੋ ਕੀਨਾ
ਫਿਰ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਜੋ ਦਸਮ ਗ੍ਰੰਥ ਵਿਚ ਗੁਰੂ ਕਲਗੀਧਰ ਨੇ ਪਹਿਲੀ ਮੁੱਢਲੀ ਬਾਣੀ ਲਿਖੀ ਹੈ ਸ੍ਰੀ ਜਾਪ ਸਾਹਿਬ ਜਾਪ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਟੇ ਤੇ ਪੜ੍ਹੀ ਹੈ ਫਿਰ ਅੰਮ੍ਰਿਤ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਇਹ ਜਿਹੜੇ ਪਾਵਨ ਪਵਿੱਤਰ ਅੰਮ੍ਰਿਤ ਸਵਈਏ ਹਨ, ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੜ੍ਹੇ ਨੇ। ਫਿਰ 405 ਚਰਿੱਤਰਾਂ ਦੇ ਵਿੱਚੋਂ ਚਰਿੱਤਰਾਂ ਦੀ ਬਾਣੀ ਦਾ ਹਿੱਸਾ ਚੌਪਈ ਸਾਹਿਬ, ਚੌਪਈ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ, ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਮਹਾਰਾਜ ਜੀ ਨੇ ਪਾਵਨ ਪਵਿੱਤਰ ਚੌਪਈ ਸਾਹਿਬ ਦਾ ਪਾਠ ਕੀਤਾ ਹੈ,
ਬਹੁਤ ਆਨੰਦ ਪਾਠ ਪੜਿਓ ਹੈ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਪੜਿਆ। ਇਹ ਪੰਜ ਬਾੜੀਆਂ ਬਾਣੀਆਂ ਖਾਲਸਾ ਜੀ, ਦੋ ਬਾਣੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਮਹਾਰਾਜ ਜੀ ਨੇ ਲਈਆਂ ਨੇ, ਔਰ ਤਿੰਨ ਬਾਣੀਆਂ ਜਾਪ ਸਾਹਿਬ ਤਪ ਪ੍ਰਸਾਦ ਸਵਈਏ ਔਰ ਚੌਪਈ ਸਾਹਿਬ, ਇਹ ਤਿੰਨ ਬਾਣੀਆਂ ਗੁਰੂ ਕਲਗੀਧਰ ਜੀ ਨੇ ਆਪਣੀ ਪਵਿੱਤਰ ਪਾਵਨ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਲਈਆਂ ਹਨ। ਤਿੰਨ ਤੇ ਦੋ ਪੰਜ ਬਾਣੀਆਂ ਪੜ੍ਹ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਖੰਡਾ ਫੇਰ ਰਹੇ ਨੇ ਔਰ ਬਾਣੀ ਪੜ੍ਹ ਰਹੇ ਹਨ।
ਅੰਮ੍ਰਿਤ ਮੈਂ ਬਹੁਤ ਤੇਜ ਬੜਿਓ ਹੈ
ਖਾਲਸਾ ਜੀ, ਬਾਣੀ ਪੜ੍ਹਦਿਆਂ ਦ੍ਰਿਸ਼ਟੀ ਗੁਰੂ ਸਾਹਿਬ ਜੀ ਦੀ ਬਾਟੇ ਵਿੱਚ ਹੈ, ਅੰਮ੍ਰਿਤ ਵਿੱਚ ਹੈ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਇਤਨਾ ਤੇਜ ਹੈ ਖਾਲਸਾ ਜੀ ਕਿ ਉਸ ਤੇਜ ਨੂੰ ਕੋਈ ਗੁਰੂ ਕਾ ਸਿੱਖ ਨਿਗਾਹ ਚੁੱਕ ਕੇ ਵੇਖ ਨਹੀਂ ਸਕਦਾ ਸੀ। ਇਤਨੀ ਦ੍ਰਿਸ਼ਟੀ ਵਿੱਚ ਮਹਾਰਾਜ ਜੀ ਦੇ ਨੇਤਰ ਬਲਦੇ ਸਨ, ਇਤਨਾ ਭਾਰੀ ਤੇਜ ਤੇ ਪ੍ਰਤਾਪ ਸੀ ਨੇਤਰਾਂ ਵਿੱਚ। ਉਹਨਾਂ ਨੇਤਰਾਂ ਨਾਲ ਬਾਟੇ ਵਿੱਚ ਅੰਮ੍ਰਿਤ ਵਿੱਚ ਵੇਖ ਰਹੇ ਨੇ, ਨਾਲ ਬਾਣੀ ਪੜ੍ਹ ਰਹੇ ਨੇ ਔਰ ਖੰਡਾ ਫੇਰ ਰਹੇ ਨੇ। ਬਾਣੀ ਪੜ੍ਹਦਿਆਂ ਪੜ੍ਹਦਿਆਂ ਸਤਿਗੁਰਾਂ ਦੀ ਦ੍ਰਿਸ਼ਟੀ ਦੁਆਰਾ ਉਸ ਅੰਮ੍ਰਿਤ ਦੇ ਬਾਟੇ ਵਿੱਚ, ਅੰਮ੍ਰਿਤ ਵਿੱਚ, ਜਲ ਵਿੱਚ ਇਤਨਾ ਜ਼ਿਆਦਾ ਤੇਜ ਵੱਧ ਗਿਆ, ਇੰਨਾ ਜ਼ਿਆਦਾ ਭਾਰੀ ਤੇਜ ਵੱਧ ਗਿਆ ਹੈ ਕਿ ਉਹ ਤੇਜ, ਉਹ ਪ੍ਰਤਾਪ ਜੋ ਉਸ ਅੰਮ੍ਰਿਤ ਦੇ ਵਿੱਚ ਭਰ ਗਿਆ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਤੇ ਛਿਨ ਚਟਕ ਆਏ ਗਏ ਦੋ,
ਉਸ ਅੰਮ੍ਰਿਤ ਦੀ ਪਰਖ ਕਰਨ ਵਾਸਤੇ ਕਿ ਕਿਤਨਾ ਤੇਜ ਆ ਉਸ ਅੰਮ੍ਰਿਤ ਵਿੱਚ, ਮਹਾਰਾਜ ਗੁਰੂ ਕਲਗੀਧਰ ਜੀ ਨੇ ਖੇਡ ਰਚੀ। ਕਹਿੰਦੇ ਇਤਨੇ ਨੂੰ ਦੋ ਚਟਕ, ਚਟਕ ਨਾਮ ਹੈ ਚਿੜਿਆਂ ਦਾ, ਦੋ ਚਿੜੇ ਇੰਨੇ ਨੂੰ ਮਹਾਰਾਜ ਜੀ ਦੇ ਕੋਲ ਨੇੜੇ ਆ ਪਹੁੰਚੇ ਹਨ।
ਸ੍ਰੀ ਗੁਰੂ ਦ੍ਰਿਸ਼ਟ ਪਰਤ ਮੇਸੋ,
ਮਹਾਰਾਜ ਜੀ ਦੀ ਦ੍ਰਿਸ਼ਟੀ ਉਹਨਾਂ ਚਿੜਿਆਂ ਤੇ ਪੈ ਗਈ। ਉਹ ਚਿੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇੜੇ ਵੇਖੇ ਹਨ।
ਇੱਕ ਬਾਸਨ ਮੈਂ ਤਨਕ ਸੁਪਾਇਓ, ਤਿੰਨ ਆਗੇ ਧਰ ਤਵੈ ਪਿਆਇਓ।
ਮਹਾਰਾਜ ਜੀ ਨੇ ਥੋੜਾ ਜਿਹਾ ਅੰਮ੍ਰਿਤ ਉਸ ਬਾਟੇ ਵਿਚੋਂ ਲਿਆ, ਇੱਕ ਡਬੋਲੀਏ ਵਿਚ ਪਾਇਆ, ਛੋਟਾ ਜਿਹਾ ਡਬੋਲੀਆ ਹੁੰਦਾ ਸਰਬਲੋ ਦਾ, ਉਹਦੇ ਵਿੱਚ ਮਹਾਰਾਜ ਜੀ ਨੇ ਥੋੜਾ ਜਿਹਾ ਅੰਮ੍ਰਿਤ ਪਾਇਆ ਤੇ ਉਹ ਅੰਮ੍ਰਿਤ ਦਾ ਇੱਕ ਛੋਟਾ ਜਿਹਾ ਡਬੋਲੀਆ, ਥੋੜਾ ਜਿਹਾ ਉਹਦੇ ਵਿੱਚ ਅੰਮ੍ਰਿਤ ਪਾ ਕੇ ਮਹਾਰਾਜ ਜੀ ਨੇ ਚਿੜਿਆਂ ਦੇ ਨੇੜੇ ਰੱਖਿਆ ਹੈ।
ਭਏ ਵੀ ਰਸ ਪੀਵਤ ਦੋ,
ਕਹਿੰਦੇ ਉਹਨਾਂ ਚਿੜਿਆਂ ਨੇ ਉਹ ਅੰਮ੍ਰਿਤ ਦੀਆਂ ਚੁੰਝਾਂ ਆਪਣੇ ਮੁੱਖ ਵਿੱਚ ਭਰ ਲਈਆਂ, ਉਹ ਅੰਮ੍ਰਿਤ ਪੀ ਲਿਆ ਉਹਨਾਂ ਚਿੜਿਆਂ ਨੇ। ਕਹਿੰਦੇ ਜਦੋਂ ਉਹ ਅੰਮ੍ਰਿਤ ਚਿੜਿਆਂ ਨੇ ਪੀਤਾ ਤੇ ਉਹਨਾਂ ਵਿੱਚ ਵੀਰ ਰਸ ਜਾਗ ਪਿਆ, ਉਹ ਚਿੜੇ ਵੀ ਕਹਿੰਦੇ ਵੀਰ ਰਸ ਸਹਿਤ ਹੋ ਗਏ।
ਯੁੱਧ ਕਰਨ ਲੱਗੇ ਮਿਲ ਦੋ,
ਆਪਸ ਵਿੱਚ ਹੀ ਦੋਵੇਂ ਰਲ ਕੇ ਯੁੱਧ ਕਰਨ ਲੱਗ ਪਏ, ਦੋਵੇਂ ਲੜਨ ਲੱਗ ਪਏ, ਦੋਵੇਂ ਚਿੜੇ ਆਪਸ ਵਿੱਚ ਲੜਨ ਲੱਗ ਪਏ ਇੱਕ ਦੂਜੇ ਦੇ ਨਾਲ।
ਚੁੰਚਨ ਪੰਖ ਪ੍ਰਹਾਰਨ ਕਰੇ,
ਆਪਣੀਆਂ ਚੁੰਝਾਂ ਖੰਭਾਂ ਤੇ ਇੱਕ ਦੂਜੇ ਦੇ ਖੰਭਾਂ ਤੇ ਮਾਰ ਮਾਰ ਕੇ ਇੱਕ ਦੂਜੇ ਨੂੰ ਜ਼ਖਮੀ ਕਰਨ ਲੱਗੇ ਨੇ, ਚੁੰਝਾਂ ਦਾ ਵਾਰ ਕਰ ਕਰਕੇ ਇੱਕ ਦੂਜੇ ਦੇ ਖੰਭਾਂ ਨੂੰ ਤੋੜਦੇ ਹਨ।
ਪੀਰ ਸਰੀਰ ਨਾਲ ਮੈਂ ਧਰੇ,
ਸਰੀਰ ਲਹੂ ਲੁਹਾਨ ਹੋ ਰਿਹਾ ਚਿੜਿਆਂ ਦਾ, ਪਰ ਉਹ ਚਿੜੇ ਆਪਣੇ ਸਰੀਰ ਦੀ ਪੀੜਾ ਨੂੰ ਸਹਿਣ ਕਰ ਰਹੇ ਨੇ, ਪੀੜ ਨਹੀਂ ਮੰਨਦੇ। ਹਾਲਾਂਕਿ ਚਿੜਾ ਬੜੇ ਕਮਜ਼ੋਰ ਦਿਲ ਵਾਲਾ ਹੁੰਦਾ, ਪਰ ਅੰਮ੍ਰਿਤ ਛਕਣ ਤੋਂ ਬਾਅਦ ਏਦਾਂ ਆਪਸ ਵਿੱਚ ਲੜੇ ਨੇ ਕਿ ਸਰੀਰ ਜ਼ਖਮੀ ਹੋ ਰਹੇ ਨੇ, ਲਹੂ ਸਰੀਰਾਂ ਵਿੱਚੋਂ ਨੁਚੜ ਰਿਹਾ ਦੋਹਾਂ ਦੇ, ਪਰ ਆਪਣੇ ਸਰੀਰ ਦੇ ਉਹਨਾਂ ਜ਼ਖਮਾਂ ਨੂੰ, ਉਸ ਦਰਦ ਨੂੰ ਉਹ ਸਹਾਰ ਰਹੇ ਹਨ।
ਰੁਦਰ ਚੁਚਾਤ ਅਧਿਕ ਤਨ ਮਾਏ,
ਉਹਨਾਂ ਦੇ ਸਰੀਰਾਂ ਵਿੱਚੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ, ਲਹੂ ਚੋ ਰਿਹਾ, ਪਰ ਉਹ ਸਰੀਰ ਦੇ ਇਹਨਾਂ ਜ਼ਖਮਾਂ ਦੀ ਕੋਈ ਪਰਵਾਹ ਨਹੀਂ ਕਰ ਰਹੇ ਤੇ ਲੜੀ ਜਾ ਰਹੇ ਨੇ।
ਮਾਰਨ ਮਰਨ ਰੋਦਰ ਰਸ ਚਾਏ,
ਬਸ ਇੱਕ ਦੂਜੇ ਨੂੰ ਮਰਨ ਮਾਰਨ ਤੱਕ ਤੁਲੇ ਹੋਏ ਨੇ, ਐਸਾ ਰੁਦਰ ਰਸ ਉਹਨਾਂ ਦੇ ਅੰਦਰ ਭਰਿਆ ਹੋਇਆ ਹੈ।
ਅਤਿਸ਼ੈ ਕਰ ਸੰਗਰ ਤਿਸ ਕਾਲਾ, ਮ੍ਰਿਤਕ ਭਏ ਪਹੁੰਚੇ ਸੁਰਸਾਲਾ।
ਗੁਰੂ ਖਾਲਸਾ ਜੀ ਇਤਨਾ ਲੜੇ ਉਹ ਚਿੜੇ ਆਪਸ ਵਿੱਚ, ਇਤਨਾ ਖੂਬ ਲੜੇ ਕਿ ਲੜਦਿਆਂ ਲੜਦਿਆਂ ਦੋਵੇਂ ਚਿੜੇ ਆਪਸ ਵਿੱਚ ਮਰ ਗਏ। ਇੱਕ ਦੂਜਿਆਂ ਨੂੰ ਦੋਵਾਂ ਨੂੰ ਮਾਰ ਮਾਰ ਕੇ ਇਹਨਾਂ ਨੇ ਖਤਮ ਕਰ ਦਿੱਤਾ। ਦੋਵੇਂ ਮਰ ਗਏ ਪਰ ਲੜਨ ਤੋਂ ਪਿੱਛੇ ਨਹੀਂ ਹਟੇ, ਲੜਾਈ ਨਹੀਂ ਛੱਡੀ, ਯੁੱਧ ਨਹੀਂ ਛੱਡਿਆ ਔਰ ਲੜਦਿਆਂ ਲੜਦਿਆਂ ਮਰ ਗਏ।
ਮ੍ਰਿਤਕ ਭਏ ਪਹੁੰਚੇ ਸੁਰਸਾਲਾ,
ਔਰ ਮਰ ਕੇ ਸੁਰਸਾਲ ਦੇਵਪੁਰੀ ਨੂੰ ਚਲੇ ਗਏ।
ਘਟਕਾ ਲੱਗ ਦੁਆ ਚਟਕ ਤਮਾਸ਼ਾ,
ਇਹਦਾ ਦੋ ਘੜੀਆਂ ਤੱਕ ਇਹਨਾਂ ਚਿੜਿਆਂ ਦਾ ਤਮਾਸ਼ਾ ਵੇਖਦੇ ਰਹੇ ਗੁਰੂ ਸਾਹਿਬ। ਇਹ ਲੜਦੇ ਰਹੇ ਚਿੜੇ, ਦੋ ਘੜੀਆਂ ਦਾ ਸਮਾਂ 24 ਮਿੰਟਾਂ ਦੀ ਇੱਕ ਘੜੀ ਹੈ, ਦੋ ਘੜੀਆਂ ਤੱਕ ਯਾਨੀ ਕਿ 48 ਮਿੰਟ ਤੱਕ ਲਗਾਤਾਰ ਇਹ ਚਿੜੇ ਦੋਵੇਂ ਆਪਸ ਵਿੱਚ ਲੜਦੇ ਰਹੇ ਤੇ ਗੁਰੂ ਕਲਗੀਧਰ ਜੀ ਇਹਨਾਂ ਨੂੰ ਵੇਖਦੇ ਰਹੇ।
ਵਿਕਸਿਤ ਭਏ ਵਿਵੇਕ ਨਿਵਾਸਾ,
ਇਹਨਾਂ ਚਿੜਿਆਂ ਨੂੰ ਲੜਦਿਆਂ ਵੇਖ ਕੇ ਗੁਰੂ ਕਲਗੀਧਰ ਜੀ ਹੱਸ ਰਹੇ ਨੇ, ਮਹਾਰਾਜ ਜੀ ਮੁਸਕਰਾ ਰਹੇ ਨੇ ਇਹਨਾਂ ਚਿੜਿਆਂ ਨੂੰ ਲੜਦਿਆਂ ਵੇਖ ਕੇ।
ਬੌਰ ਪੜਤ ਫੇਰਤ ਸੁਕਿਰਪਾਨਾ,
ਮਹਾਰਾਜ ਜੀ ਫਿਰ ਵੀ ਨਾਲ ਬਾਣੀ ਪੜੀ ਜਾਂਦੇ ਨੇ ਤੇ ਖੰਡਾ ਫੇਰੀ ਜਾਂਦੇ ਨੇ ਅੰਮ੍ਰਿਤ ਦੇ ਬਾਟੇ ਤੇ, ਖੰਡਾ ਫੇਰੀ ਜਾ ਰਹੇ ਨੇ ਆਪਣੇ ਪਵਿੱਤਰ ਹੱਥਾਂ ਨਾਲ।
ਅੰਮ੍ਰਿਤ ਸੋ ਤੇਜ ਨਿਦਾਨਾ,
ਖਾਲਸਾ ਜੀ ਅੰਮ੍ਰਿਤ ਵਿੱਚ ਬੜਾ ਭਾਰੀ ਤੇਜ ਭਰ ਗਿਆ, ਤੇਜ ਦਾ ਖਜ਼ਾਨਾ ਬਣ ਗਿਆ, ਮਾਨੋ ਭਾਰੀ ਤੇਜ ਇਸ ਪਾਵਨ ਅੰਮ੍ਰਿਤ ਵਿੱਚ ਸਤਿਗੁਰਾਂ ਨੇ ਭਰ ਦਿੱਤਾ ਹੈ।
ਰਾਮ ਕੋਇਰ ਕਾ ਸੰਤੋ ਸੁਣੀਐ, ਬਾਲ ਬੈਸ ਮੇਰੋ ਤਨ ਜਨੀਐ।
ਖਾਲਸਾ ਜੀ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਚੋਂ ਨੇ, ਇਹਨਾਂ ਨੇ ਆਪਣੀਆਂ ਅੱਖੀਂ ਵੇਖੀ ਇਹ ਸਾਰੀ ਕਥਾ ਸੁਣਾ ਰਹੇ ਨੇ ਸਿੰਘਾਂ ਨੂੰ। ਭਾਈ ਰਾਮ ਕੋਇਰ ਜੀ ਉਹਨਾਂ ਦੀ ਕਥਾ ਦਾ ਅਨੁਵਾਦ ਭਾਈ ਸੰਤੋਖ ਸਿੰਘ ਨੇ ਕੀਤਾ ਹੈ। ਭਾਈ ਰਾਮ ਕੋਇਰ ਜੀ ਕਥਾ ਸੁਣਾਉਂਦਿਆਂ ਕਹਿੰਦੇ, ਹੇ ਸੰਤ ਜਨੋ ਸੁਣੋ, ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਤਿਆਰ ਕਰ ਰਹੇ ਸਨ, ਉਸ ਵੇਲੇ ਮੇਰੀ ਬਾਲ ਉਮਰ ਸੀ, ਮੇਰੀ ਕੋਈ ਬਹੁਤੀ ਵੱਡੀ ਉਮਰ ਨਹੀਂ ਸੀ।
ਧਾਏ ਗਇਓ ਮੈਂ ਮਾਤਾ ਪਾ,
ਕਹਿੰਦੇ ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਦਾ ਅੰਮ੍ਰਿਤ ਤਿਆਰ ਕਰ ਰਹੇ ਤੇ ਚਿੜਿਆਂ ਨੂੰ ਚਕਾਇਆ ਤੇ ਚਿੜੇ ਲੜਨ ਲੱਗ ਪਏ, ਇਹ ਵੇਖ ਕੇ ਬਾਬਾ ਰਾਮ ਕੋਇਰ ਜੀ ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ, ਮੈਂ ਭੱਜ ਕੇ ਦੌੜ ਕੇ ਮਾਤਾ ਜੀ ਦੇ ਕੋਲ ਗਿਆ।
ਜੈ ਬੈਠੀ ਜੀਤੋ ਸੁਕਰਾ,
ਕਿਹੜੇ ਮਾਤਾ ਜੀ ਕੋਲ ਗਿਆ, ਜਿੱਥੇ ਮਾਤਾ ਜੀਤੋ ਜੀ ਬੈਠੇ ਸਨ। ਆਮ ਕਰਕੇ ਕਈ ਸਾਡੇ ਵਿਦਵਾਨ ਜਿਹੜੇ ਅਣਜਾਣ ਨੇ ਕਹਿ ਦਿੰਦੇ ਕਿ ਮਾਤਾ ਸਾਹਿਬ ਦੇਵਾਂ ਜੀ ਕੋਲ ਗਏ। ਮਾਤਾ ਸਾਹਿਬ ਦੇਵਾਂ ਜੀ ਦਾ ਡੋਲਾ ਗੁਰੂ ਘਰ ਵਿੱਚ 1701 ਵਿੱਚ ਆਇਆ ਤੇ ਖਾਲਸੇ ਦਾ ਜਨਮ ਗੁਰੂ ਖਾਲਸਾ ਜੀ 1699 ਨੂੰ ਮਹਾਰਾਜ ਜੀ ਨੇ ਵਿਸਾਖੀ ਨੂੰ ਕੀਤਾ। 2 ਸਾਲ ਪਹਿਲਾਂ ਮਾਤਾ ਜੀ ਹੈ ਹੀ ਨਹੀਂ ਸਨ, ਮਾਤਾ ਸਾਹਿਬ ਦੇਵਾਂ ਜੀ ਇੱਥੇ। ਇਸ ਕਰਕੇ ਜਿਹੜੇ ਪਤਾਸੇ ਪਾਏ ਅੰਮ੍ਰਿਤ ਵਿੱਚ ਉਹ ਮਾਤਾ ਜੀਤੋ ਜੀ ਨੇ ਪਾਏ ਸਨ। ਤੋ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਕਹਿੰਦੇ, ਮੈਂ ਮਾਤਾ ਜੀਤੋ ਜੀ ਦੇ ਪਾਸ ਜਿੱਥੇ ਉਹ ਬੈਠੇ ਸਨ ਉਹਨਾਂ ਕੋਲ ਗਿਆ।
ਤਹਾਂ ਬੈਠ ਮੈਂ ਸਕਲ ਸੁਣਾਏ, ਇਸ ਵਿਧ ਅੰਮ੍ਰਿਤ ਗੁਰੂ ਬਣਾਏ।
ਮਾਤਾ ਜੀਤੋ ਜੀ ਨੂੰ ਜਾ ਕੇ ਭਾਈ ਸਾਹਿਬ ਕਹਿੰਦੇ, ਮੈਂ ਇਸ ਤਰ੍ਹਾਂ ਬੇਨਤੀ ਕੀਤੀ ਕਿ ਮਾਤਾ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਦਾ ਅੰਮ੍ਰਿਤ ਤਿਆਰ ਕੀਤਾ ਜਿਹਦੇ ਵਿੱਚ ਬੜਾ ਭਾਰੀ ਤੇਜ ਤੇ ਪ੍ਰਤਾਪ ਹੈ।
ਚਟਕ ਆਪ ਮੈਂ ਲੜ ਕਰ ਮਰੇ,
ਮੇਰੇ ਸਾਹਮਣੇ ਦੋ ਚਿੜਿਆਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਦਿੱਤਾ ਪੀਣ ਲਈ, ਜਿਸ ਨੂੰ ਪੀਣ ਤੋਂ ਬਾਅਦ ਉਹ ਚਿੜੇ ਆਪਸ ਵਿੱਚ ਲੜ ਲੜ ਕੇ ਮਰ ਗਏ।
ਦੀਰਘ ਤੇਜ ਤਾਸ ਮੈਂ ਧਰੇ,
ਉਸ ਅੰਮ੍ਰਿਤ ਵਿੱਚ ਸਤਿਗੁਰਾਂ ਨੇ ਬੜਾ ਭਾਰੀ ਦੀਰਘ ਤੇਜ ਭਰ ਦਿੱਤਾ ਹੈ। ਦੀਰਘ ਤੇਜ ਭਰ ਦਿੱਤਾ, ਕਿਤਨਾ ਕੁ ਤੇਜ ਭਰ ਦਿੱਤਾ, ਉਹ ਤੇਜ ਉਹਨਾਂ ਚਿੜਿਆਂ ਨੂੰ ਲੜਦਿਆਂ ਹੋਇਆਂ ਵੇਖ ਕੇ ਪਤਾ ਲੱਗਦਾ ਸੀ।
ਜਲ ਮੈਂ ਪੜਦ ਖੰਡਾ ਫੇਰੈ,
ਔਰ ਮਹਾਰਾਜ ਜੀ ਖੰਡਾ ਫੇਰ ਰਹੇ ਨੇ ਜਲ ਵਿੱਚ ਤੇ ਨਾਲ ਨਾਲ ਆਪਣੀ ਰਸਨਾ ਤੋਂ ਬਾਣੀ ਪੜ ਰਹੇ ਹਨ।
ਪਾਉਲ ਖੰਡੇ ਕੀ ਅਬਦੈ,
ਹੁਣ ਸਤਿਗੁਰੂ ਜੀ ਨੇ ਆਪਣਿਆਂ ਸਿੱਖਾਂ ਨੂੰ ਖੰਡੇ ਦੀ ਪੌਲ ਛਕਾਉਣੀ ਹੈ, ਜਿਹੜੀ ਚਰਨ ਪੌਲ ਦੀ ਮਰਿਆਦਾ ਹੈ ਉਸ ਨੂੰ ਸਮਾਪਤ ਕਰਦਿਆਂ ਖੰਡੇ ਦੀ ਪੌਲ ਮਹਾਰਾਜ ਜੀ ਨੇ ਆਪਣਿਆਂ ਸਿੱਖਾਂ ਨੂੰ ਬਖਸ਼ਣੀ ਹੈ।
ਜੀਤੋ ਸ਼ੁਭ ਮਤ ਕੀਨ ਵਿਚਾਰਨ,
ਇਸ ਤਰ੍ਹਾਂ ਦੀ ਸ਼ੁਭ ਮਤ ਸਤਿਗੁਰੂ ਜੀ ਨੇ ਵਿਚਾਰੀ ਹੋਈ ਹੈ ਮਾਤਾ ਜੀਤੋ ਜੀ ਨੇ। ਜਦੋਂ ਭਾਈ ਰਾਮ ਕੋਇਰ ਜੀ ਦੇ ਬਚਨ ਸੁਣੇ ਤੇ ਮਨ ਚ ਵਿਚਾਰ ਕੀਤੀ,
ਪੰਥ ਖਾਲਸਾ ਸੁਤੇ ਕਾਰਨ,
ਕਲਗੀਧਰ ਜੀ ਪੰਥ ਖਾਲਸਾ ਸਾਜਰੇ ਨੇ, ਜੋ ਗੁਰੂ ਕਲਗੀਧਰ ਜੀ ਦਾ ਪੁੱਤਰ ਹੈ, ਆਪਣੇ ਪੁੱਤਰ ਦੀ ਸਾਜਨਾ ਕਰਨ ਲੱਗੇ ਨੇ। ਕਿਉਂਕਿ ਮਹਾਰਾਜ ਜੀ ਕਹਿੰਦੇ, ਮੈਂ ਆਪਣਾ ਪੰਥ ਪੁੱਤਰ ਰੂਪ ਕਰਕੇ ਜਾਣਨਾ ਹੈ ਤੇ ਪੁੱਤਰ ਰੂਪ ਦੇ ਵਿੱਚ ਪੰਥ ਦੀ ਸਾਜਨਾ ਕਰਨੀ ਹੈ।
ਪਹੁੰਚਣ ਮਨੈ ਕੰਤ ਕੇ ਪਾਸੇ, ਇਹ ਵਿਚਾਰ ਬੋਲੀ ਨ ਪਤਾ ਸੇ।
ਮਾਤਾ ਜੀ ਨੇ ਵਿਚਾਰ ਕੀਤੀ ਕਿ ਹੁਣ ਪਤੀ ਜੀ ਦੇ ਕੋਲ ਪਹੁੰਚਣਾ ਚਾਹੀਦਾ, ਉਹ ਪੰਥ ਪੁੱਤਰ ਪੈਦਾ ਕਰਨਾ ਚਾਹੁੰਦੇ ਨੇ। ਇਹ ਵਿਚਾਰ ਕਰਕੇ ਮਾਤਾ ਜੀਤੋ ਜੀ ਨੇ ਕੁਝ ਪਤਾਸੇ ਆਪਣੀ ਝੋਲੀ ਵਿਚ ਪਾਏ ਨੇ, ਲੈ ਲਏ ਹਨ।
ਕਰਤੇ ਚੱਲ ਆਈ ਤਤਕਾਲ,
ਔਰ ਆਪਣਿਆਂ ਮਹਿਲਾਂ ਚੋਂ ਚੱਲ ਕੇ ਮਾਤਾ ਜੀਤੋ ਜੀ ਚੱਲ ਕੇ ਆਏ ਹਨ ਜਿੱਥੇ ਗੁਰੂ ਕਲਗੀਧਰ ਜੀ ਬੈਠੇ ਸਨ।
ਅੰਮ੍ਰਿਤ ਜਹਾਂ ਬਣਾਏ ਕਿਰਪਾਲਾ,
ਜਿੱਥੇ ਮਹਾਰਾਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਨੇ।
ਪਤੀ ਕੋ ਰੁਕ ਲੱਕ ਜਲ ਮੈਂ ਪਾਏ,
ਕਲਗੀਧਰ ਜੀ ਦੇ ਕੋਲ ਆਏ ਤੇ ਮਹਾਰਾਜ ਜੀ ਦੀ ਆਗਿਆ ਲੈ ਕੇ, ਸਤਿਗੁਰਾਂ ਦਾ ਰੁੱਖ ਲੈ ਕੇ, ਮਾਤਾ ਜੀ ਨੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਉਹ ਪਤਾਸੇ ਬਾਟੇ ਵਿਚ ਪਾ ਦਿੱਤੇ, ਅੰਮ੍ਰਿਤ ਵਿਚ ਪਾ ਦਿੱਤੇ ਨੇ, ਜਿਹਦੇ ਵਿਚ ਮਹਾਰਾਜ ਜੀ ਖੰਡਾ ਫੇਰਦਿਆਂ ਬਾਣੀ ਪੜ ਰਹੇ ਸਨ।
ਸ੍ਰੀ ਸਤਿਗੁਰ ਅਵਲੋਕ ਅਲਾਏ,
ਗੁਰੂ ਕਲਗੀਧਰ ਜੀ ਨੇ ਮਾਤਾ ਜੀਤੋ ਜੀ ਵੱਲ ਵੇਖਿਆ ਤੇ ਵੇਖ ਕੇ ਗੁਰੂ ਗਰੀਬ ਨਿਵਾਸ ਜੀ ਬੋਲੇ,
ਭਲੇ ਪਇਓ ਤੂੰ ਚੱਲ ਕਰ ਆਏ, ਨੀਰ ਬਿਖੈ ਪਾਈ ਮਦਰਾਏ।
ਮਹਾਰਾਜ ਜੀ ਕਹਿੰਦੇ ਬੜੇ ਭਲੇ ਸਮੇਂ ਜੀਤੋ ਜੀ ਤੁਸੀਂ ਚੱਲ ਕੇ ਆਏ ਹੋ ਕਿ ਇਸ ਅੰਮ੍ਰਿਤ ਦੇ ਵਿਚ ਤੁਸੀਂ ਲਿਆ ਕੇ ਮਦਰਾਈ ਮਿਠਾਸ ਪਾ ਦਿੱਤੀ ਹੈ, ਇਸ ਅੰਮ੍ਰਿਤ ਵਿਚ ਲਿਆ ਕੇ ਤੁਸੀਂ ਮਿੱਠਾ ਪਾ ਦਿੱਤਾ ਹੈ।
ਨਾ ਤੁਰ ਪੰਥ ਉਤ ਬੜ ਕਰੂਰਾ,
ਨਹੀਂ ਤਾਂ ਜਿਹੜਾ ਪੰਥ ਅਸੀਂ ਸਾਜਣਾ ਸੀ, ਜੇ ਤੁਸੀਂ ਇਹ ਮਿਠਾਸ ਨਾ ਪਾਉਂਦੇ ਅੰਮ੍ਰਿਤ ਵਿਚ ਤੇ ਜਿਹੜਾ ਪੰਥ ਅਸੀਂ ਸਾਜਣਾ ਸੀ ਉਹ ਬੜਾ ਕਰੂਰ ਹੋਣਾ ਸੀ, ਬੜਾ ਕਰੂਰ ਸੁਭਾਅ ਵਾਲਾ ਹੋਣਾ ਸੀ।
ਤੇਜ ਕ੍ਰੋਧ ਕਲਹਾ ਕਰ ਪੂਰਾ,
ਔਰ ਤੇਜ ਤੇ ਕ੍ਰੋਧ ਤੇ ਲੜਾਈ ਦੇ ਸਹਿਤ ਪੂਰਾ ਹੋਣਾ ਸੀ।
ਆਪਣੇ ਬਗਾਨਾ ਸਮਝਤ ਨਾਹੀ,
ਔਰ ਉਹਨਾਂ ਨੇ ਆਪਣੇ ਬਗਾਨੇ ਦੀ ਸਮਝ ਨਹੀਂ ਸੀ ਕਰਨੀ ਕਿ ਲੜਦਿਆਂ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਹੈ।
ਕਰਤ ਜੰਗ ਦਿਨ ਰਹਿਣ ਬਿਤਾਏ,
ਦਿਨ ਰਾਤ ਉਹਨਾਂ ਨੇ ਜੰਗ ਕਰਦੇ ਹੀ ਬਤੀਤ ਕਰਨਾ ਸੀ।
ਮਿਲ ਆਪਸ ਮੈਂ ਮੋਹ ਨਾ ਕਰੇ,
ਆਪਸ ਵਿਚ ਮਿਲ ਕੇ ਉਹਨਾਂ ਨੇ ਇੱਕ ਦੂਜੇ ਨਾਲ ਪ੍ਰੇਮ ਨਹੀਂ ਸੀ ਕਰਨਾ, ਜੇ ਮਿੱਠੇ ਤੋਂ ਬਿਨਾਂ ਇਹ ਅੰਮ੍ਰਿਤ ਅਸੀਂ ਚਕਾ ਦਿੰਦੇ।
ਰਿਸ ਮੈਂ ਭਰੇ ਸ਼ਸਤਰ ਪਰ ਹਰੇ,
ਗੁੱਸੇ ਨਾਲ ਭਰਿਆ ਹੋਇਆ ਨੇ ਇੱਕ ਦੂਜਿਆਂ ਤੇ ਸ਼ਸਤਰਾਂ ਦੀ ਵਾਰ ਕਰਨੇ ਸਨ।
ਅਬ ਸੋ ਮਿਸ਼ਟਾਨ ਜੋ ਪਾਇਓ ਤੋਏ, ਯਾਂ ਤੇ ਪਿਆਰ ਪਰਸ ਪਰ ਹੋਏ।
ਜੀਤੋ ਜੀ ਹੁਣ ਜਿਹੜਾ ਤੁਸੀਂ ਇਹ ਮਿਸ਼ਟਾਨ ਪਤਾਸੇ ਲਿਆ ਕੇ ਪਾ ਦਿੱਤੇ ਨੇ ਇਸ ਅੰਮ੍ਰਿਤ ਵਿਚ, ਹੁਣ ਇਸ ਮਿਠਾਸ ਦੇ ਨਾਲ ਮੇਰਾ ਪੰਥ ਜਿੱਥੇ ਤੇਜਸਵੀ ਹੋਵੇਗਾ, ਬੀਰਸੀ ਹੋਵੇਗਾ, ਉੱਥੇ ਮੇਰਾ ਪੰਥ ਆਪਸ ਵਿੱਚ ਪ੍ਰੇਮ ਵੀ ਕਰਿਆ ਕਰੇਗਾ, ਆਪਸ ਵਿੱਚ ਗੁਰੂ ਕੇ ਸਿੱਖਾਂ ਦਾ ਸਿੰਘਾਂ ਦਾ ਇੱਕ ਦੂਜੇ ਨਾਲ ਬੜਾ ਭਾਰੀ ਗੂੜਾ ਪ੍ਰੇਮ ਵੀ ਹੋਇਆ ਕਰੇਗਾ।
ਨਰ ਨਾਰੀ ਦ੍ਵੈ ਤੇ ਸੰਤਾਨਾ,
ਤੇ ਨਾਲੇ ਮਨੁੱਖ ਤੇ ਇਸਤਰੀ ਦੇ, ਨਰ ਤੇ ਨਾਰੀ ਦੇ ਸੰਬੰਧ ਤੋਂ ਸੰਤਾਨ ਪੈਦਾ ਹੁੰਦੀ ਹੈ।
ਪ੍ਰਗਟ ਹੈ ਸਭ ਹੋ ਜਗ ਜਾਨਾ,
ਇਹ ਗੱਲ ਸਾਰੇ ਜਗਤ ਵਿੱਚ ਜਹਾਨ ਵਿੱਚ ਵਿਦਤ ਹੈ, ਪ੍ਰਗਟ ਹੈ।
ਹੁਣ ਖਾਲਸਾ ਸੰਤ ਤੁਕਾਲਾ, ਚੱਲ ਆਈ ਭਲਾ ਭਲੋ ਵਿਸਾਲਾ।
ਹੁਣ ਸਾਡੀ ਸੰਤਾਨ ਪੈਦਾ ਹੋਣੀ ਸੀ, ਪੰਥ ਖਾਲਸਾ ਸਾਡੀ ਸੰਤਾਨ ਹੈ, ਪੁੱਤਰ ਹੈ, ਤੇ ਪੰਥ ਖਾਲਸੇ ਨੂੰ ਪੈਦਾ ਕਰਨ ਵਾਸਤੇ ਜਿੱਥੇ ਅਸੀਂ ਨਰ ਰੂਪ ਆ ਉੱਥੇ ਤੁਸੀਂ ਨਾਰੀ ਰੂਪ ਹੋ ਕਰਕੇ ਆ ਗਏ ਹੋ, ਤੇ ਆਪਣੇ ਸੰਬੰਧ ਵਿੱਚੋਂ ਹੁਣੇ ਪੰਥ ਖਾਲਸਾ ਰੂਪੀ ਪੁੱਤਰ ਪੈਦਾ ਹੋਵੇਗਾ।
ਕਹਿ ਆਪਣੇ ਪੰਚੋਂ ਪਿਆਰੇ,
ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕਰਦਿਆਂ ਅੰਮ੍ਰਿਤ ਤਿਆਰ ਕਰਕੇ, ਬਾਟਾ ਅੰਮ੍ਰਿਤ ਦਾ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ, ਜਿਹੜੇ ਮਹਾਰਾਜ ਜੀ ਦੇ ਪੰਜ ਪਿਆਰੇ ਹਨ,
ਦੇਖਣ ਕਰੇ ਖਰੇ ਅਗਵਾਰੇ,
ਉਹਨਾਂ ਨੂੰ ਆਪਣੇ ਸਾਹਮਣੇ ਖਲੋਤਿਆਂ ਵੇਖਿਆ ਹੈ।
ਕਮਲ ਪਾਨ ਅੰਮ੍ਰਿਤ ਕੋ ਲੀਨੋ,
ਮਹਾਰਾਜ ਜੀ ਨੇ ਗਰੀਬ ਨਿਵਾਜ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਆਪਣੇ ਹੱਥਾਂ ਵਿਚ ਲਿਆ ਹੈ।
ਦੀ ਕਰ ਤਿਨੇ ਪਿਆਵਨ ਕੀਨੋ,
ਔਰ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਜ ਪੰਜ ਚੂਲੇ ਕੱਲੇ ਕੱਲੇ ਸਿੰਘ ਨੂੰ ਛਕਾਣੇ ਸ਼ੁਰੂ ਕੀਤੇ ਹਨ।
ਉਚਨ ਮੈਂ ਛਿੜਕੇ ਪੁਨ ਮਾਰੇ,
ਇੱਕ ਚੂੜਾ ਭਰ ਕੇ ਉਹਨਾਂ ਦੀ ਬੁੱਕ ਵਿਚ ਪਾਉਂਦੇ ਨੇ, ਛਕਣ ਤੋਂ ਪਹਿਲਾਂ ਕਹਿੰਦੇ ਭਾਈ ਛਕਣ ਤੋਂ ਪਹਿਲਾਂ ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਵੇਰੀ ਫਤਿਹ ਬੁਲਾਈ ਹੈ ਪੰਜ ਚੂਲੇ ਛਕਾਣ ਵੇਲੇ, ਫਿਰ ਪੰਜ ਪੰਜ ਛਿੱਟੇ ਨੇਤਰਾਂ ਵਿਚ ਮਾਰਦਿਆਂ ਹੋਇਆ ਪੰਜ ਪੰਜ ਵੇਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਫਤਿਹ ਬੁਲਵਾਈ ਹੈ।
ਕੇਸ ਜੂੜ ਮੈਂ ਅੰਜਲ ਡਾਰੇ,
ਫਿਰ ਪੰਜ ਪੰਜ ਚੂਲੇ ਕੇਸਾਂ ਦੇ ਵਿਚ ਪਾਏ ਨੇ, ਕੇਸਾਂ ਵਿਚ ਜਿਸ ਵੇਲੇ ਪੰਜ ਚੂਲੇ ਪਾਉਂਦੇ ਨੇ ਉਦੋਂ ਵੀ ਬੁਲਾਉਂਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਪੰਜ ਵੇਰੀ ਮਹਾਰਾਜ ਜੀ ਨੇ ਫਿਰ ਫਤਿਹ ਬੁਲਵਾਈ ਹੈ।
ਵਾਸੀ ਨਾਮ ਬੁਝਬੋ ਕੀਨ,
ਫਿਰ ਮਹਾਰਾਜ ਕੱਲੇ ਕੱਲੇ ਨੂੰ ਪੁੱਛਦੇ ਨੇ ਕਿੱਥੋਂ ਦੇ ਵਾਸੀ ਹੋ, ਤੁਹਾਡਾ ਨਾਮ ਕੀ ਹੈ, ਇਹਦਾ ਕੱਲੇ ਕੱਲੇ ਨੂੰ ਪੁੱਛਦੇ ਹਨ।
ਮੈਂ ਦਇਆ ਸਿੰਘ ਕਹਿ ਦੀਨ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਬੋਲੇ, ਮਹਾਰਾਜ ਮੇਰਾ ਨਾਮ ਦਇਆ ਰਾਮ ਹੈ ਔਰ ਮੈਂ ਲਾਹੌਰ ਦਾ ਵਸਿੰਦਾ ਹਾਂ।
ਲਾਭੋ ਜਨਮ ਬਸਨ ਕੋ ਥਾਮੋ, ਦਇਆ ਸਿੰਘ ਗੁਰਬਖਸ਼ਿਓ ਨਾਮੋ।
ਮਹਾਰਾਜ ਜੀ ਮੈਂ ਲਾਹੌਰ ਦਾ ਰਹਿਣ ਵਾਲਾ ਹਾਂ, ਲਵਪੁਰ ਲਾਹੌਰ ਦਾ ਵਾਸੀ ਹਾਂ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ, ਭਾਈ ਅੱਜ ਤੋਂ ਬਾਅਦ ਤੂੰ ਦਇਆ ਰਾਮ ਨਹੀਂ, ਅੱਜ ਤੋਂ ਬਾਅਦ ਤੂੰ ਗੁਰੂ ਕਾ ਦਇਆ ਸਿੰਘ ਹੈ। ਇਹਦਾ ਮਹਾਰਾਜ ਸਿੰਘ ਨਾਮ ਮਹਾਰਾਜ ਜੀ ਨੇ ਬਖਸ਼ਿਆ ਹੈ।
ਦੂਸਰ ਕਹਿਓ ਹਸਤਨਾ ਪੁਰਖ,
ਦੂਜੇ ਸਿੱਖ ਭਾਈ ਧਰਮ ਚੰਦ ਜੀ ਨੇ ਕਿਹਾ, ਜੀ ਮਹਾਰਾਜ ਮੈਂ ਹਸਤਨਾਪੁਰ ਦਾ ਵਾਸੀ ਹਾਂ।
ਨਾਮ ਧਰਮ ਸਿੰਘ ਮੈਂ ਸਿੱਖ ਗੁਰ ਕੋ,
ਮੇਰਾ ਨਾਮ ਧਰਮ ਚੰਦ ਹੈ ਔਰ ਮੈਂ ਆਪ ਜੀ ਦਾ ਸਿੱਖ ਹਾਂ।
ਤ੍ਰਿਤੀਏ ਪੰਨਤ ਭਇਓ ਪ੍ਰਭ ਪਾਸੇ,
ਤੀਜੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ,
ਪੁਰੀ ਦਵਾਰਕਾ ਮੈਂ ਅਮ ਵਾਸੀ,
ਮਹਾਰਾਜ ਮੈਂ ਦਵਾਰਕਾ ਪੁਰੀ ਦਾ ਵਾਸੀ ਹਾਂ।
ਮੋਕਮ ਸਿੰਘ ਨਾਮ ਹੈ ਮੇਰਾ, ਚਤੁਰ ਸਿੱਖ ਬੋਲਿਓ ਕਰ ਜੋਰਾ।
ਮਹਾਰਾਜ ਜੀ ਮੇਰਾ ਨਾਮ ਮੋਕਮ ਚੰਦ ਹੈ, ਮਹਾਰਾਜ ਜੀ ਨੇ ਆਖਿਆ ਅੱਜ ਤੋਂ ਬਾਅਦ ਤੂੰ ਮੋਕਮ ਸਿੰਘ ਹੈ। ਧਰਮ ਚੰਦ ਨੂੰ ਕਿਹਾ ਤੁਸੀਂ ਧਰਮ ਸਿੰਘ ਹੋ, ਏਦਾਂ ਮਹਾਰਾਜ ਜੀ ਇਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਜੋੜ ਰਹੇ ਨੇ।
ਚਤੁਰਥ ਸਿੱਖ ਬੋਲਿਓ ਕਰ ਜੋਰਾ,
ਚੌਥੇ ਸਿੱਖ ਨੂੰ ਵੀ ਮਹਾਰਾਜ ਜੀ ਨੇ ਪੁੱਛਿਆ, ਉਹਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ,
ਬਿਦਰ ਪੁਰੀ ਵਾਸੀ ਪਹਿਚਾਨੋ, ਸਾਹਿਬ ਸਿੰਘ ਨਾਮ ਮਮ ਜਾਨੋ।
ਔਰ ਇਹਨੇ ਆਖਿਆ, ਮਹਾਰਾਜ ਮੈਂ ਬਿਦਰਪੁਰੀ ਦਾ ਵਾਸੀ ਹਾਂ ਔਰ ਸਾਹਿਬ ਰਾਏ ਮੇਰਾ ਨਾਮ ਹੈ।
ਪੰਚਮ ਕਾ ਵਾਸੀ ਜਗਨਨਾਥ, ਹਿੰਮਤ ਸਿੰਘ ਨਾਮ ਹੈ ਨਾਮ।
ਇਹਨੇ ਆਖਿਆ ਜੀ ਸਾਹਿਬ ਚੰਦ ਮੇਰਾ ਨਾਂ ਔਰ ਪੰਜਵੇਂ ਨੇ ਆਖਿਆ, ਮਹਾਰਾਜ ਮੇਰਾ ਨਾਮ ਹਿੰਮਤ ਰਾਏ ਹੈ ਔਰ ਮੈਂ ਜਗਨਨਾਥਪੁਰੀ ਦਾ ਵਾਸੀ ਹਾਂ।
ਇਮ ਸਭ ਦਿਸ਼ ਕੋ ਗੁਰੂ ਸਕੇਲੇ,
ਇਹਨਾਂ ਸਾਰੀਆਂ ਦਿਸ਼ਾਵਾਂ ਦੇ ਸਿੱਖ ਮਹਾਰਾਜ ਜੀ ਨੇ ਇਕੱਠੇ ਕੀਤੇ ਹਨ।
ਚਾਰੋਂ ਵਰਣ ਏਕ ਕਰ ਮੇਲੇ,
ਚਾਰਾਂ ਵਰਣਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਮਹਾਰਾਜ ਜੀ ਨੇ ਮੇਲ ਦਿੱਤਾ ਹੈ।
ਅਬ ਤੇ ਕਹੋ ਅਨੰਦਪੁਰ ਵਾਸੇ, ਪੰਚੋ ਨਾਮ ਤਰੇ ਗੁਣ ਰਾਸੇ।
ਮਹਾਰਾਜ ਜੀ ਕਹਿੰਦੇ, ਭਾਈ ਸਿੰਘੋ ਅੱਜ ਤੋਂ ਬਾਅਦ ਤੁਸੀਂ ਕਹਿਣਾ ਕਿ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਅੱਜ ਤੋਂ ਬਾਅਦ ਇਹ ਖਾਲਸਾ ਸ੍ਰੀ ਆਨੰਦਪੁਰ ਸਾਹਿਬ ਦਾ ਵਾਸੀ ਹੈ, ਤੁਸੀਂ ਆਨੰਦਪੁਰ ਸਾਹਿਬ ਦੇ ਨਿਵਾਸੀ ਹੋ। ਤੇ ਮਹਾਰਾਜ ਜੀ ਨੇ ਪੰਜਾਂ ਦੇ ਨਾਵਾਂ ਨਾਲ ਸਿੰਘ ਸ਼ਬਦ ਜੋੜ ਕੇ ਦਇਆ ਸਿੰਘ, ਧਰਮ ਸਿੰਘ, ਮੋਕਮ ਸਿੰਘ, ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਇੱਦਾਂ ਪੰਜਾਂ ਦੇ ਨਾਂ ਨਾਲ ਮਹਾਰਾਜ ਜੀ ਨੇ ਸਿੰਘ ਸ਼ਬਦ ਜੋੜ ਕੇ ਸਿੱਖ ਤੋਂ ਸਿੰਘ ਬਣਾਇਆ ਹੈ।
ਸ੍ਰੀ ਗੁਰਪੁਨ ਸਭ ਰਹਿਤ ਬਤਾਏ,
ਮਹਾਰਾਜ ਜੀ ਨੇ ਪੰਜਾਂ ਨੂੰ ਰਹਿਤ ਵੀ ਦੱਸੀ, ਅੰਮ੍ਰਿਤ ਛਕਾਉਣ ਤੋਂ ਬਾਅਦ ਰਹਿਤ ਦੱਸੀ ਹੈ ਕਿ ਭਾਈ ਹਰ ਇੱਕ ਸਿੰਘ ਰਹਿਤ ਦਾ ਧਾਰਨੀ ਹੋਵੇ,
ਜਿਸ ਤੇ ਸਦਾ ਆਨੰਦ ਕੋ ਪਾਏ,
ਇਹਦੇ ਨਾਲ ਸਦਾ ਵਾਸਤੇ ਸਿੱਖ ਨੂੰ ਸਿੰਘ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ।
ਮੀਣੇ ਅਰ ਮਸੰਦ ਤੀਰ ਮਲੀਏ,
ਇਹਨਾਂ ਦੀ ਸੰਗਤ ਨਹੀਂ ਕਰਨੀ, ਕਿਹੜੇ ਕਿਹੜੇ ਮੀਣੇ ਮਸੰਦ ਧੀਰ ਮੱਲੀਏ, ਇਹਨਾਂ ਦੀ ਸੰਗਤ ਨਹੀਂ ਕਰਨੀ।
ਕੁੜੀ ਮਾਰ ਰਮ ਰਹੀ ਨਾ ਮਿਲੀਏ,
ਕੁੜੀ ਮਾਰ ਤੇ ਰਾਮ ਰਾਈਏ, ਇਹ ਪੰਜ ਹੋ ਗਏ ਨਾ, ਮੀਣੇ ਮਸੰਦ ਧੀਰ ਮੱਲੀਏ, ਕੁੜੀ ਮਾਰ ਤੇ ਰਾਮ ਰਾਈਏ, ਇਹਨਾਂ ਪੰਜਾਂ ਦੇ ਨਾਲ ਮੇਲ ਨਹੀਂ ਕਰਨਾ।
ਸਵਾ ਰਜਤ ਪਣ ਸ੍ਰੀ ਅੰਮ੍ਰਿਤ ਸਰ ਜੇ,
ਔਰ ਸਵਾ ਰੁਪਈਏ ਦੀ ਜਿਹੜੀ ਦੇਗ ਆ ਜਾਂ ਸਵਾ ਰੁਪਈਆ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕਰਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਭੇਟ ਕਰਨਾ ਹੈ।
ਤਿਮ ਦੇ ਪਾਹੁਲ ਦਾ ਜੋ ਗੁਰਜੇ,
ਜਿਨ੍ਹਾਂ ਕੋਲੋਂ ਅੰਮ੍ਰਿਤ ਛਕਣਾ ਉਹਨੂੰ ਸਵਾ ਰੁਪਈਆ ਭੇਟ ਕਰਨਾ, ਇਹ ਵੀ ਮਰਿਆਦਾ ਰਹੀ ਹੈ। ਮਹਾਰਾਜ ਜੀ ਨੇ ਸਵਾ ਰੁਪਈਆ ਮੁਕਰਰ ਕਰ ਦਿੱਤਾ ਕਿਉਂਕਿ ਮਸੰਦਾਂ ਤੋਂ ਛੁਟਕਾਰਾ ਕਰ ਦਿੱਤਾ ਹੈ ਔਰ ਪੰਜਾਂ ਪਿਆਰਿਆਂ ਦੀ ਜਿਹੜੀ ਰੁਜ਼ਗਾਰ ਹੈ ਉਹ ਵੀ ਚੱਲਦੀ ਰਹੇ, ਇਸ ਕਰਕੇ ਸਵਾ ਰੁਪਈਆ ਮੁਕਰਰ ਕੀਤਾ ਹੈ। ਮਹਾਰਾਜ ਜੀ ਆਖਿਆ ਜਿਸ ਕੋਲੋਂ ਅੰਮ੍ਰਿਤ ਛਕਣਾ ਉਹਨੂੰ ਸਵਾ ਰੁਪਈਆ ਭੇਟ ਕਰਨਾ ਹੈ।
ਪੱਠੋ ਪ੍ਰੇਮ ਕਰ ਨਿਤ ਗੁਰਬਾਨੇ, ਸਿੰਘਨ ਸੇਵਾ करो माने।
और भाई प्रेम सहित नेता प्रति गुरबाणी का पाठ करना और गुरु के सिंघा की सेवा करनी है।
आपस बिकै प्रेम को धरना
और आपस में एक दूजे नाल भारी प्रेम रखना है। आपस में एक दूजे नाल प्रेम रखना है।
गुरु निंदक छत्रन हथ करना
और गुरु की निंदा करने वाले निंदकां ते दोखियां दा नाश करना है।
शस्त्रन को नित प्रति अभ्यास
और नेता प्रति शस्त्र विद्या का अभ्यास करना है।
नहीं तुर्क पर और विश्वास
और तुर्कां दा विश्वास नहीं करना। जेड़े तुर्क ने इन्हां दा भरोसा नहीं करना।
किसन अदम न कच बिन रहना
किसा दा अदब रखना ते कछहरे तो बिना नहीं रहना। भाव कछहरा हर वेले अपने तेड रखना है।
अर्द नाम सिंह ने कहना
और किसी भी सिंह दा अद्धा ना नहीं लेना पूरा ना लेके बुलाना है।
कातरता उरते पर हरने
कायरता गीदी पुणा बुजदल पुणा अपने हृदय चो त्यागना है।
बल के सहत सूरता धरने
और बल सहत सूरमताई नु धारण करना है।
जो देखी पुज के अंसरे
और जेड़ा सूरमा योदा है ओदिया दोहा बावा नाल ओदे दोहा पुज दंडिया दे नाल
ओ लोक लटकते हैं परे
दोहा लोकां दा सुख लोक परलोक दा सुख लटकदा है।
जे जीता सुख इस जग माए
जे जित जावे ते इस लोक दे विच उहनूं सुख प्राप्त हुंदा है।
भई मृतक आगे सुख पाए
शहीद हो जाए ते अगे परलोक विच सुख मिलदा है।
सूर सूर मंडल को भेदे
जेड़ा सूरमा है ओ सूर मंडल दा भेदी है।
पहुंचत उपर सदा खेदे
और खेद बिना खेद तो परमात्मा दे घर तक पहुंचदा है।
छत्री धर्म प्रथम गुण धरे
छत्री का जेड़ा धर्म है प्रथम गुण तुहाडे अंदर असी रख दिता है।
सुमुख लड़न मारन को मरियो
और सामने हो के लड़ना ते मारना इस तरह दी बिरती रखनी है। सारमुख हो करके जूझना है।
अब लो जस मर सुरग पहुंचे
जेड़े हुण तक नारायण दे मैदान विच लड़ के शहीद होए ने ओ मर के स्वर्गपुरी विच पहुंचे हन।
अल्प काल में लै पदी उचे
और थोड़े समय दे विच उन्हां नूं मुक्ति दा दान प्राप्त हुंदा है।
इत्यादक सब रहत सुचाले जो राके तिनको हो वाले।
महाराज जी कहंदे जेड़े इत्यादक दसी हुई रहत नूं पालदे ने और चलदे ने महाराज जी कहंदे मैं उन्हां दा वाली हां। जेड़े इस तरह दी रहत रखणगे मैं उन्हां दा वाली हां।
इम सतगुर निज सिख समझावे
इस तरह सतगुरु जी ने अपने सिखां नूं समझाया है।
अपर रहत सो बौर बतावे
फिर महाराज जी होर भी रहत कहंदे ओ दसांगे।
कर अरदास रहत भी भले
महाराज जी ने इस तरह रहत दी भली प्रकार नाल अरदास कीती है।
पंचामित अच पांचो मिले
इस तरह पंजा ने अमृत छकया ते पंजे सतगुरु जी नु मिले हन।
जात पात को भेद ना कोई
और किसी प्रकार दी जात पात दा कोई भेद कोई फर्क नहीं रहा।
चार वर्ण अच में एक होए
चारे वर्ण छक के एक रूप ही हो रहे हन।
मत ऊची राखो मन नीवा
खालसा जी मत नु उच्चिया रखना ते मन नु नीवा रखना। विद्वान कथन करदे ने कहंदे भाई जेड़ा हंकार है ना ओनू पैर दी जुत्ती बनाओ ते जेड़ी निम्रता ओनू सिर दा ताज बनाओ ते जदों गुरु घर आउंदे उदों हंकार दी जुत्ती बाहर ला के फिर सतगुरां दे दरबार विच मन नीवा करके आउणा है। तो महाराज जी कहंदे मत उच्ची ते मन नीवा रखना है।
सिमरो वाहे गुरु सुख सीवा
और वाहे गुरु जेड़ा सारे सुखां दी सीवा हद है ओनू सिमरो।
गौर मड़ी अर पंथ अनेका
किसे गौर मड़ी ते अनेका प्रकार दे होर पंथरा हन।
आन नवा ने राख बबेका
किसे होर दी आन नू नहीं मनना खालसे ने केवल एक अकाल पुरख नू मनना है।
कबित वाहे गुरु जी का भयो खालसा सो निका अत
इस तरह वाहिगुरु जी का खालसा महाराज जी ने जड़ा बड़ा सुंदर खालसा है ओ पैदा कीता है।
वाहिगुरु जी की मिल ਫਤਿਹ ਸੋ ਬੁਲਾਈ ਹੈ।
ਮਹਾਰਾਜ ਜੀ ਕਹਿੰਦੇ ਜਦੋਂ ਸਿੰਘ ਆਪਸ ਵਿੱਚ ਮਿਲੇ ਤੇ ਆਪਸ ਵਿੱਚ ਮਿਲ ਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ।
ਪੀਰ ਪਾਤਸ਼ਾਹ ਕਰਮਾਤੀ ਜੋ ਅਪਰ ਪੰਥ,
ਹੋਰ ਪੰਥਾਂ ਵਿੱਚ ਜਿਹੜੇ ਵੱਡੇ ਵੱਡੇ ਪੀਰ ਪਾਤਸ਼ਾਹ ਜਾਂ ਕਰਾਮਾਤੀ ਹਨ,
ਹਿੰਦੂ ਕੇ ਤੁਰਕ ਕੀ ਕਾਨ ਕੋ ਮਿਟਾਈ,
ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਤੁਰਕ ਹੈ, ਸਭ ਦੀ ਕਾਨ ਕਨੋੜ ਖਾਲਸੇ ਨੇ ਮਿਟਾ ਦਿੱਤੀ ਹੈ।
ਤੀਸਰਾ ਮਜ਼ਹਬ ਜਗ ਦੇਖ ਕੇ ਅਜਬ ਮਾਂ,
ਇਹ ਤੀਸਰਾ ਮਜ਼ਹਬ ਤੀਸਰਾ ਪੰਥ ਮਹਾਰਾਜ ਜੀ ਦਾ ਵੇਖ ਕੇ ਸਾਰਾ ਜਗਤ ਹੈਰਾਨ ਹੋ ਗਿਆ, ਦੰਗ ਹੋ ਗਿਆ ਜਗਤ।
ਵੈਰੀ ਕੇ ਗਜਬ ਪਰਿਓ ਪੀਨੇ ਟਕਰਾਈ ਹੈ,
ਔਰ ਵੈਰੀਆਂ ਤੇ ਗਜਬ ਬਣ ਕੇ ਟੁੱਟਣ ਵਾਲਾ ਹੈ ਇਹ ਪੰਥ, ਔਰ ਜਿਹੜਾ ਉਹਨਾਂ ਵੈਰੀਆਂ ਕੋਲੋਂ ਠਕਰਾਈ ਖੋਣ ਵਾਲਾ ਬਾਦਸ਼ਾਹੀ ਖੋਣ ਵਾਲਾ ਪੰਥ ਹੈ।
ਧਰਮ ਸਤਾਪ ਕੇ ਕੋ ਪਾਕੁਮਨ ਕੇ ਖਾਪ ਬੇਕੋ,
ਧਰਮ ਦੀ ਸਥਾਪਨਾ ਕਰਨ ਲਈ ਔਰ ਪਾਪਾਂ ਦਾ ਨਾਸ ਕਰਨ ਵਾਸਤੇ,
ਗੁਰੂ ਜਾਪ ਬੇਕੋ ਨਹੀਂ ਰੀਤਿਓ ਚਲਾਈ ਹੈ,
ਗੁਰੂ ਗੁਰੂ ਦਾ ਜਾਪ ਜਪਣ ਵਾਸਤੇ ਨਵੀਂ ਰੀਤ ਗੁਰੂ ਕਲਗੀ ਧਰ ਨੇ ਚਲਾ ਦਿੱਤੀ ਹੈ ਪੰਥ ਖਾਲਸਾ ਸਾਜ ਕੇ।
ਦੋਹੇਰਾ ਇਸ ਬਿਦ ਪੰਚੋ ਸਿੰਘ ਕੋ ਖੰਡੇ ਪਾਉਲ ਦੀਨ,
ਇਸ ਪ੍ਰਕਾਰ ਮਹਾਰਾਜ ਜੀ ਨੇ ਪੰਜਾਂ ਸਿੰਘਾਂ ਨੂੰ ਖੰਡੇ ਬਾਟੇ ਦੀ ਪੌਲ ਚੁਕਾਈ ਹੈ।
ਵੈਰ ਬੇਕ ਔਰ ਗਿਆਨ ਤੇ ਅਪਨ ਸਮ ਸੋਕੀਨ,
ਖਾਲਸਾ ਜੀ ਜਿਹੜਾ ਬਾਹਰ ਦਾ ਭੇਖ ਹੈ ਔਰ ਅੰਦਰ ਦਾ ਜਿਹੜਾ ਗਿਆਨ ਹੈ ਉਹ ਮਹਾਰਾਜ ਜੀ ਨੇ ਨਾ ਪੰਜਾਂ ਦਾ ਆਪਣੇ ਵਰਗਾ ਕਰ ਲਿਆ, ਬਾਹਰ ਦਾ ਭੇਖ ਵੀ ਆਪਣੇ ਵਰਗਾ ਔਰ ਅੰਦਰ ਦਾ ਜਿਹੜਾ ਗਿਆਨ ਹੈ ਉਹ ਵੀ ਆਪਣੇ ਸਮਾਨ ਆਪਣੇ ਵਰਗਾ ਇਹਨਾਂ ਪੰਜਾਂ ਦਾ ਕਰ ਦਿੱਤਾ ਹੈ। ਹੁਣ ਇਹਨਾਂ ਪੰਜਾਂ ਕੋਲੋਂ ਆਪ ਗੁਰੂ ਕਲਗੀਧਰ ਜੀ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।